ਜਾਣਕਾਰੀ ਲਈ 905-450-9964 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ, ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944, 905-671-9244।
ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ, ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230। ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9-295-4600
ਕੀ ਤੁਸੀਂ ਏਜ਼ਡ ਡਰਾਈਵਰ ਹੋ ਟਰੱਕ ਚਲਾ ਕੇ ਵਧੀਆ ਪੈਸੇ ਬਣਾਉਣਾ ਚਾਹੁੰਦੇ ਹੋ ਮੰਡੇ ਟੂ ਫਰਾਈਡੇ ਕੰਮ ਤੇ ਸ਼ਾਮ ਨੂੰ 5 ਵਜੇ ਘਰ ਆ ਕੇ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹੋ ਤੇ ਪੈਸੇ ਵੀ ਚਾਹੁੰਦੇ ਹੋ ਕਿ ਕੈਲੀਫੋਰਨੀਆ ਦੇ ਗੇੜੇ ਜਿੰਨੇ ਬਣਨ ਤਾਂ ਮੋਡਮ ਹੌਲੇਜ ਨੂੰ ਫੋਨ ਘੁਮਾਓ ਗ੍ਰੈਵਲ ਦਾ ਕੰਮ ਹੈ ਲਾਈਵ ਬੌਟਮ ਤੇ ਪੋਨੀ ਪੱਪ ਚਲਾਉਣੇ ਹੋਣਗੇ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਨਵੇਂ ਪੀਟਰਬੈਲਟ ਤੇ ਕੈਨਵਸ ਚਲਾਉਣ ਨੂੰ ਮਿਲਣਗੇ ਵਧੀਆ ਪੈਸੇ ਕਮਾਉਣ ਦੇ ਲਈ ਟੋਨੀ ਨਾਲ ਕਾਲ ਕਰੋ 416-458-1817 ਮੋਡਮ ਹੌਲੇਜ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ ਟ੍ਰਾਈ ਸਟਾਰ
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ ਗੁਰਮਤ ਨਾਲ ਜੁੜਨ ਵਾਸਤੇ ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਹੁਣ ਸਰਦਾਰੀ 24 ਘੰਟੇ
ਲੰਮੇ ਰੂਟਾਂ ਦੇ ਗੇੜੇ ਲਾਓ ਵੱਧ ਤੋਂ ਵੱਧ ਡਾਲਰ ਕਮਾਓ
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ ਯਾਰਡ ਟੂ ਯਾਰਡ ਵਰਕ ਨਿਊ ਇਕਵਿਪਮੈਂਟਸ ਡਾਇਰੈਕਟ ਡਿਪੋਜ਼ਿਟ ਵੀਕਲੀ 5500 to 6000 ਮਾਈਲਸ ਪਰ ਵੀਕ ਟੀਮਸ ਲਈ 3000 to 4000 ਮਾਈਲ ਫੋਰ ਸਿੰਗਲਸ ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-400-5599-05-455-9100 ਈਗਲ ਫਰੇਟ ਸਿਸਟਮ
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਇਹ ਪ੍ਰੋਗਰਾਮ ਤਾਂ ਸਾਡਾ ਤੁਸੀਂ ਸੁਣਦੇ ਹੀ ਹੋ 2 to 3 ਵਜੇ ਤੱਕ ਮੰਡੇ ਟੂ ਫਰਾਈਡੇ ਅਸੀਂ ਤੁਹਾਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਸਾਡੇ ਦੂਸਰੇ ਪ੍ਰੋਗਰਾਮ ਨੇ ਜਿਹੜੇ ਉਹ ਵੀ ਵੇਖਿਆ ਕਰੋ ਸੁਣਿਆ ਕਰੋ ਵੀਕੈਂਡ 'ਤੇ ਤੁਸੀਂ ਬਲਤੇਜ ਪੰਨੂ ਨਾਲ ਇੰਟਰਵਿਊ ਸੁਣੀ ਵਿਜ਼ਨ ਟੀਵੀ 'ਤੇ ਮੈਨੂੰ ਕਾਲਸ ਕੀਤੀਆਂ ਜੀ ਕਾਫੀ ਸਾਰੇ ਸਵਾਲ ਜਵਾਬ ਹੋਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ 24 ਘੰਟੇ ਚੱਲਣ ਵਾਲਾ ਜਿਹੜਾ ਸਰਦਾਰੀ ਟੀਵੀ ਉਹ ਵੀ ਜ਼ਰੂਰ ਵੇਖਿਆ ਕਰੋ ਮੇਰਾ ਪ੍ਰੋਗਰਾਮ ਵੈਸੇ ਸੈਟਰਡੇ ਨੂੰ 8 ਵਜੇ ਹੁੰਦਾ ਜੀ 8 to 8:30 ਮੁਲਾਕਾਤ ਵਿਜ਼ਨ ਟੀਵੀ 'ਤੇ ਅਤੇ ਰਾਣਾ ਜੀ ਦਾ 8:30 to 9 ਤੱਕ ਹੁੰਦਾ ਅੱਜ ਸ਼ਾਮ ਨੂੰ ਸੋਮਵਾਰ ਸ਼ਾਮ ਨੂੰ 7 to 8 ਤੱਕ ਪੰਜਾਬ ਟੀਵੀ 'ਤੇ ਪ੍ਰੋਗਰਾਮ ਹੁੰਦਾ ਸਾਡਾ ਜੀ ਅੱਜ ਦੀ ਚਰਚਾ ਉਹ ਵੀ ਜ਼ਰੂਰ ਤੁਸੀਂ ਵੇਖਿਆ ਕਰੋ ਸਾਡੇ ਜਿਹੜੇ ਰਿਕਾਰਡਡ ਪ੍ਰੋਗਰਾਮਸ ਹੁੰਦੇ ਨੇ ਜਾਂ ਕਈ ਵਾਰੀ ਲਾਈਵ ਪ੍ਰੋਗਰਾਮਸ ਹੁੰਦੇ ਨੇ ਬਾਅਦ 'ਚ ਅਸੀਂ ਫੇਸਬੁੱਕ 'ਤੇ ਸ਼ੇਅਰ ਕਰ ਦਿੰਦੇ ਹੁੰਦੇ ਹਾਂ ਮੇਰੇ ਜਾਂ ਰਾਣਾ ਜੀ ਦੇ ਫੇਸਬੁੱਕ ਪੇਜ 'ਤੇ ਜਾ ਕੇ ਤੁਸੀਂ ਬਾਅਦ ਦੇ ਵਿੱਚ ਵੀ ਰਿਕਾਰਡਿੰਗ ਸੁਣ ਸਕਦੇ ਹੋ ਸਾਡਾ ਜਿਹੜਾ ਇਹ ਪ੍ਰੋਗਰਾਮ ਆ ਨਗਾਰਾ ਇਹਦੀਆਂ ਵੀ ਰਿਕਾਰਡਿੰਗਸ ਜਿਹੜੀਆਂ ਹੁੰਦੀਆਂ ਹਫ਼ਤੇ ਦੀਆਂ ਉਹ ਸਾਡੀ ਸਾਈਟ ਤੋਂ ਮਿਲ ਜਾਂਦੀਆਂ ਆਰਕਾਈਵਸ ਦੇ ਵਿੱਚ ਜਾ ਕੇ ਨਗਾਰਾ ਕਲਿੱਕ ਕਰਕੇ ਤੁਸੀਂ ਪੁਰਾਣੇ ਪ੍ਰੋਗਰਾਮ ਵੀ ਸੁਣ ਸਕਦੇ ਹੋ ਜੇਕਰ ਤੁਸੀਂ ਲਾਈਵ ਪ੍ਰੋਗਰਾਮ ਸਾਡਾ ਮਿਸ ਕਰ ਦਿਓ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਪੁਰਾਣੇ ਮਿੱਤਰ ਜਗਸੀਰ ਜੀਦਾ ਜੀ ਆਏ ਹੋਏ ਨੇ ਜੀ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ ਅਸੀਂ ਪਹਿਲਾਂ ਵੀ ਉਹਨਾਂ ਦੀਆਂ ਬੋਲੀਆਂ ਤੁਹਾਨੂੰ ਸੁਣਾਉਂਦੇ ਰਹੇ ਹਾਂ ਰੇਡੀਓ ਟੀ ਵੀ 'ਤੇ ਅਤੇ ਸੈਟਰਡੇ ਨੂੰ ਦੇਸ਼ ਭਗਤ ਸਪੋਰਟਸ ਕਲੱਬ ਵਾਲੇ ਨੇ ਮੇਲਾ ਕਰਾਇਆ ਸੀ ਉੱਥੇ ਵੀ ਪਹੁੰਚੇ ਹੋਏ ਸੀ ਉਹ ਤੁਸੀਂ ਉਹਨਾਂ ਦੇ ਪ੍ਰੋਗਰਾਮ ਦਾ ਆਨੰਦ ਮਾਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਸਾਹਮਣੇ ਹਾਜ਼ਰ ਨੇ ਜੀ ਸਟੂਡੀਓ ਦੇ ਵਿੱਚ ਜਗਸੀਰ ਜੀਦਾ ਜੀ ਜਗਸੀਰ ਜੀ ਨਿੱਘਾ ਸਵਾਗਤ ਤੁਹਾਡਾ
ਤੁਹਾਡਾ ਵੀ ਸਵਾਲ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮਾਧਿਅਮ ਰਾਹੀਂ ਸਾਨੂੰ ਪੰਜਾਬੀ ਸਰੋਤਿਆਂ ਦੇ ਨਾਲ ਜੁੜਿਆ ਤੁਹਾਡੀ ਜਾਣਕਾਰੀ ਦਾ ਸੀ, ਮੈਂ
ਧੰਨਵਾਦ। ਜਗਸੀਰ ਜੀ, ਤੁਸੀਂ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਤੁਸੀਂ ਲਿਖਣਾ ਸ਼ੁਰੂ ਕੀਤਾ, ਗਾਉਣਾ ਸ਼ੁਰੂ ਕੀਤਾ, ਤੁਸੀਂ ਲੋਕਾਂ ਦੇ ਦਰਦਾਂ ਦੀ ਗੱਲ ਕੀਤੀ ਹੈ, ਜਿਹੜੀ ਗੱਲ ਆਮ ਬੰਦਾ ਕਈ ਵਾਰੀ ਕਰਦਾ ਨਹੀਂ, ਆਮ ਬੰਦੇ ਨੂੰ ਸ਼ਬਦ ਨਹੀਂ ਲੱਭਦੇ, ਆਮ ਬੰਦਾ ਸਾਰਾ ਦਿਨ ਬੁੜਬੁੜ ਕਰਦਾ ਰਹਿੰਦਾ, ਤੁਸੀਂ ਉਹ ਬੁੜਬੁੜ ਨੂੰ ਸ਼ਬਦਾਂ ਦਾ ਰੂਪ ਦੇ ਕੇ ਉਹਨਾਂ ਲੋਕਾਂ ਸਾਹਮਣੇ ਪੇਸ਼ ਕਰਦੇ ਹੋ। ਲੋਕਾਂ ਨੂੰ ਲੱਗਦਾ ਕੋਈ ਸਾਡਾ ਆਪ ਦਾ ਬੰਦਾ, ਆਪਣਾ ਭੈਣ ਭਾਈ ਇਹ ਸ਼ਬਦ ਕਹਿ ਰਿਹਾ। ਮੈਂ ਤੁਹਾਨੂੰ ਯਾਦ ਕਰਾਊਂਗਾ, ਤੁਸੀਂ ਉਹ ਗੀਤ ਗਾਇਆ ਸੀ, ਉੱਥੋਂ ਸ਼ੁਰੂ ਕਰਾਂਗੇ ਗੱਲਬਾਤ। 83-84 ਦੇ ਵਿੱਚ ਜਦੋਂ ਮੱਛਰ ਬਹੁਤ ਹੁੰਦਾ ਸੀ, ਮਲੇਰੀਆ ਹੁੰਦਾ ਸੀ, ਅਤੇ ਸੁੱਤੇ ਪਏ ਨੂੰ ਵੀ ਮਲੇਰੀਆ ਜਿਹੜਾ ਮੱਛਰ ਆ ਜਿਹੜਾ ਕੱਟਦਾ ਹੁੰਦਾ ਸੀ, ਅਤੇ ਉਸ ਤੋਂ ਬਾਅਦ ਇੰਨੀ ਹੱਡ ਭੰਨਣੀ ਲੱਗਦੀ ਹੁੰਦੀ ਸੀ, ਤੁਹਾਡਾ ਗੀਤ ਸੀਗਾ ਐਸਾ ਚੜ੍ਹਦਾ ਮਲੇਰੀਆ ਤਾਪ ਬਈ ਬਚਿਆ ਹੋ ਕੋਈ, ਹੈਂਜੀ। ਅਤੇ ਜੇ ਕੁਝ ਸ਼ਬਦ ਤੁਹਾਡੇ ਕੋਲ ਯਾਦ ਨੇ, ਹੈ ਨਾ,
ਅਸਲ ਦੇ ਵਿੱਚ ਉਹ ਸਮੇਂ ਦਾ ਜੋ ਦੌਰ ਸੀਗਾ 1984-85 ਦਾ, ਉਦੋਂ ਪੰਜਾਬ ਦੇ ਵਿੱਚ ਮਲੇਰੀਏ ਦੇ ਨਾਲ ਲਗਭਗ 5,000 ਤੋਂ ਵੱਧ ਮੌਤਾਂ ਹੋਈਆਂ ਸੀ, ਅਤੇ ਮਲੇਰੀਆ ਘਰ ਘਰ ਦੇ ਵਿੱਚ ਮਰੀਜ਼ ਪਏ ਹੋਏ ਸੀ। ਤਾਂ ਉਸ ਸਮੇਂ ਦਰਮਿਆਨ ਮੇਰੇ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਪੀੜ ਹੈ ਉਹ ਅਨੁਭਵ ਹੋਈ, ਅਤੇ ਪੀੜ ਨੂੰ ਅਸੀਂ ਉਸ ਗੀਤ ਦਾ ਰੂਪ ਦਿੱਤਾ, ਅਤੇ ਜਾਣੀ ਕਿ ਸੱਚਮੁੱਚ ਇਹ ਲੱਗਦਾ ਸੀ ਵੀ ਉਹ ਪੀੜ ਸਮਾਜ ਦੀ ਪੀੜ ਹੈ। ਤਾਂ ਉਹ ਮਤਲਬ ਜਿਹੜਾ ਗੀਤ ਹੈ ਉਹ ਵਿਅੰਗਿਆਤਮਕ ਗੀਤ ਬਣ ਗਿਆ ਸੀ, ਜਿਹਦੇ ਵਿੱਚ ਸਮਾਜਿਕ ਢਾਂਚੇ ਦੀਆਂ ਸਾਡੇ ਇਸ ਪ੍ਰਬੰਧ ਦੀਆਂ ਪਾ ਝਗੜਾਈਆਂ ਕੀਤੀਆਂ ਸੀ।
ਮੂੰਹ ਮਿੱਟੀ ਦੇ ਦੀਵੇ ਵਰਗਾ, ਹੱਡੀਆਂ ਚੋਂ ਕੱਢਦਾ ਰਾਖ ਬਈ ਬਚਿਆ ਹੋ ਕੋਈ,
ਮੈਂ ਹੱਡੀ ਹੰਡਾਇਆ ਵੀ
ਬਚਾ, ਐਸਾ ਚੜ੍ਹਦਾ ਮਲੇਰੀਆ ਤਾਂ
ਉਹਨੂੰ ਮੇਰੇ ਪੂਰਾ ਤਰ੍ਹਾਂ ਯਾਦ ਆ,
ਹਾਂਜੀ,
ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ,
ਬਿਲਕੁਲ,
ਪਰ ਤੁਸੀਂ ਯਾਦ ਰੱਖਿਆ, ਇਹ ਮੈਨੂੰ ਬਹੁਤ ਵਧੀਆ ਲੱਗਿਆ।
ਤਰਕਸ਼ੀਲ ਸੋਸਾਇਟੀ ਬਣੀ ਸੀ ਉਦੋਂ, ਅਤੇ ਉਦੋਂ ਤੁਸੀਂ ਗੁਰਸ਼ਰਨ ਭਾਅ ਜੀ ਜਦੋਂ ਕਿਤੇ ਨਾਟਕ ਕਰਦੇ ਹੁੰਦੇ ਸੀ, ਗੀਤ ਗਾਉਂਦੇ ਹੁੰਦੇ ਸੀਗੇ, ਕਹਾਣੀ ਸੁਣੋ ਸੁਣਾਵਾਂ ਮੈਂ ਪੀਰਾਂ ਅਤੇ ਚੇਲਿਆਂ ਦੀ, ਇਹ ਪੀਰ ਖਾਂਦੇ ਅਖੀਰ ਅਤੇ ਭੇਟਾਂ ਮੁਰਗੇ ਲੈ ਲਿਆਂ ਦੀ, ਹੈਂਜੀ
ਹਾਂਜੀ ਹਾਂਜੀ, ਉਹ ਸੀਗਾ ਗੀਤ। ਪੀਰਾਂ ਫਕੀਰਾਂ ਦੇ ਚੇਲੇ ਚਾਪਟਾਂ ਦੇ ਜਾਲ ਵਿੱਚ ਫਸੇ ਅਣਭੋਲ ਕਮਾਊ ਲੋਕਾਂ ਦੇ ਨਾਂ, ਜਿਹੜੇ ਆਪਣੇ ਦੁੱਖਾਂ ਦਰਦਾਂ ਅਤੇ ਸਮੱਸਿਆਵਾਂ ਨੂੰ ਸਹੀ ਰੂਪ ਵਿੱਚ ਨਹੀਂ ਸਮਝਦੇ। ਪੀਰਾਂ ਫਕੀਰਾਂ ਅਤੇ ਚੇਲੇ ਚਾਪਟਾਂ ਦੇ ਜਾਲ ਵਿੱਚ ਫਸੇ ਲੋਕਾਂ ਦੀ ਉਹ ਕਹਾਣੀ ਸੀ। ਪਾਟੇ ਚੀਥੜੇ ਗੰਦੀਆਂ ਜੁੱਲੀਆਂ ਭੂਤਾਂ ਦਾ ਵਿੱਚ ਵਾਸਾ ਕਿਉਂ, ਪਾਟੇ ਚੀਥੜੇ ਗੰਦੀਆਂ ਜੁੱਲੀਆਂ ਭੂਤਾਂ ਦਾ ਵਿੱਚ ਵਾਸਾ ਕਿਉਂ, ਸਾਰਾ ਟੱਬਰ ਖੱਪ ਖੱਪ ਮਰਦਾ ਪਾਟੇ ਨਾ ਇਹ ਪਾਸਾ ਕਿਉਂ, ਭਲਾ ਭੂਤ ਕਿਉਂ ਨਹੀਂ ਕੰਨੀ ਫੜਦੇ, ਭਲਾ ਭੂਤ ਕਿਉਂ ਨਹੀਂ ਕੰਨੀ ਫੜਦੇ, ਸਾਫ਼ ਸੁਥਰੇ ਵਿਹਲਿਆਂ ਦੀ ਕਹਾਣੀ ਸੁਣੋ ਸੁਣਾਵਾਂ ਮੈਂ ਪੀਰਾਂ ਅਤੇ ਚੇਲਿਆਂ ਦੀ।
ਬੜੇ ਕਮਾਲ ਦੀ ਗੱਲ ਆ ਜੀ, ਉਹ ਬਾਬੇ ਜਿਹੜੇ ਚਿੱਟੇ ਕੱਪੜੇ ਪਾਉਂਦੇ ਨੇ, ਉਹਨਾਂ ਦੀਆਂ ਖੁੱਚਾਂ ਮੋਟੀਆਂ ਮੋਟੀਆਂ ਹੁੰਦੀਆਂ, ਕੜਾਹ ਪ੍ਰਸ਼ਾਦ ਛਕਦੇ ਨੇ, ਬਦਾਮ ਖਾਂਦੇ ਨੇ, ਮੱਖਣ ਮਲਾਈਆਂ ਛਕਦੇ ਨੇ, ਬਿਲਕੁਲ ਠੀਕ ਹੈ। ਉਹਨਾਂ ਦੇ ਡੇਰੇ 'ਚ ਨਹੀਂ ਭੂਤ ਕਦੇ ਕਦੇ ਉਹਨਾਂ ਨੇ ਮੰਜੇ 'ਤੇ ਪਿਆਂ ਨੇ ਭੂਤ ਨਹੀਂ ਦੇਖੀ। ਆਮ ਲੋਕਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਭੂਤ ਦਿਸਦੇ, ਅਤੇ ਦਿਸਦੀਆਂ ਵੀ ਆਮ ਲੋਕਾਂ ਨੂੰ ਵਾਕਿਆ ਹੀ।
ਅਸਲ ਵਿੱਚ ਜਿਹੜੀਆਂ ਸਮਾਜਿਕ ਸਮੱਸਿਆਵਾਂ ਉਲਝਣ ਹੈ,
ਹਾਂਜੀ,
ਉਹ ਮਾਨਸਿਕ ਉਲਝਣਾਂ ਬਣ ਜਾਂਦੀਆਂ, ਅਤੇ ਉਲਝਣਾਂ ਦੇ ਵਿੱਚ ਫਸੇ ਹੋਏ ਲੋਕਾਂ ਦਾ ਜਿਹੜਾ ਹੈਗਾ ਮਤਲਬ ਜ਼ਿੰਦਗੀ ਦਾ ਜਿਹੜਾ ਆਸਰਾ ਸਹਾਰਾ ਹੈ ਉਹ ਇਹ ਬਾਬੇ ਬਣ ਜਾਂਦੇ ਨੇ। ਗਰੀਬ ਲੋਕਾਂ ਦੀ ਜਿਹੜੀ ਪਹੁੰਚ ਹੈ ਉਹ ਡਾਕਟਰਾਂ ਕੋਲ ਨਹੀਂ ਹੁੰਦੀ, ਉਹ ਫਿਰ ਇਹਨਾਂ ਪੁੱਛਾਂ ਦੇ ਨਾਲ ਬਾਬਿਆਂ ਕੋਲ ਪਹੁੰਚ ਜਾਂਦੀ ਹੈ। ਮੈਂ ਕਈ ਵਾਰੀ ਕਹਿਣਾ ਹੁੰਦਾ ਪੁੱਛਾਂ ਦਿੰਦੇ ਬਾਬੇ ਦੀ ਜੁੱਤੀ ਲੈ ਗਿਆ ਚਰਾ ਕੇ ਕੋਈ, ਪੁੱਛਾਂ ਦਿੰਦੇ ਬਾਬੇ ਦੀ ਵਹੁਟੀ ਲੈ ਗਿਆ ਭਜਾ ਕੇ ਕੋਈ, ਲੋਕਾਂ ਦਾ ਭਵਿੱਖ ਦੱਸਦਾ ਬੈਠਾ ਖੂੰਜੇ ਵਿੱਚ ਜਾਵੇ ਆਪ ਰੋਈ, ਬੈਠਾ ਖੂੰਜੇ ਵਿੱਚ ਜਾਵੇ ਆਪ।
ਇੱਥੇ ਵੀ ਕਾਫੀ ਸਾਲਾਂ ਦੀ ਗੱਲ ਆ, ਕਹਿੰਦੇ ਬਾਬਾ ਆਇਆ ਸੀ ਇੱਕੋ ਕਿਸੇ ਬੰਦੇ ਨੂੰ, ਕਹਿੰਦਾ ਕਹਿੰਦਾ ਵੀ ਪਿਛਲੇ ਜਨਮ 'ਚ ਤੇਰੀ ਘਰ ਵਾਲੀ ਤਾਂ ਮੇਰੀ ਘਰ ਵਾਲੀ ਸੀ, ਕਹਿੰਦੇ ਉਹ ਬੰਦੇ ਨੇ ਸੌਂਪਤੀ ਘਰ ਵਾਲੀ। ਇੱਥੇ ਵੀ ਕੋਈ ਬਾਹਲਾ ਫਰਕ ਨਹੀਂ, ਪੜ੍ਹਿਆਂ ਲਿਖਿਆਂ ਦੇ ਵਹਿਮ ਭਰਮ ਹੋਰ ਆ, ਅਨਪੜ੍ਹਾਂ ਦੇ ਹੋਰ ਆ, ਜਿਹੜੇ ਮਹਿਲਾਂ ਦੀਆਂ ਚਾਰ ਦੀਵਾਰੀਆਂ 'ਚ ਰਹਿੰਦੇ ਨੇ ਉਹਨਾਂ ਦੇ ਵਹਿਮ ਭਰਮ ਹੋਰ ਆ, ਜਿਹੜੀ ਆਮ ਜਨਤਾ ਉਹਨਾਂ ਦੇ ਵਹਿਮ ਭਰਮ ਹੋਰ ਆ। ਸਾਡੇ ਇੱਥੇ ਹੁਣ ਪੜ੍ਹੇ ਲਿਖੇ ਜਿਹਨਾਂ ਕੋਲ ਵੱਧ ਪੈਸਾ ਆ ਜਾਂਦਾ ਉਹਨਾਂ ਨੂੰ ਫਿਰ ਸੈਟਿਸਫੈਕਸ਼ਨ ਨਹੀਂ ਮਿਲਦੀ, ਉਹ ਫਿਰ ਕਹਿੰਦੇ ਜੀ ਅਸੀਂ ਦੁਨੀਆਂ ਦੀ ਖੋਜ ਕਰਨੀ। ਹੁਣ ਖੋਜ ਤਾਂ ਵਿਜ਼ਨ ਦੇ ਮੁਤਾਬਕ ਹੀ ਹੋਣੀ ਹੈ, ਜਿਹੋ ਜਿਹੀ ਬੰਦੇ ਦੀ ਸੋਚਣੀ ਆ, ਉਹ ਫਿਰ ਸ਼ਾਂਤੀ ਭਾਲਦੇ ਆ ਜੀ, ਉਹ ਸਾਧਾਂ ਦੇ ਚੇਲਿਆਂ ਚੁੱਲਿਆਂ ਕੋਲ, ਛੋਟਿਆਂ ਕੋਲ ਨਹੀਂ ਵੱਡਿਆਂ ਕੋਲ ਜਾਂਦੇ ਆ। ਉਹ ਫਿਰ ਘਰੇ ਕਹਿੰਦੇ ਆ ਜੀ ਅਸੀਂ ਵਾਸ਼ਰੂਮ ਇੱਧਰ ਬਣਾਉਣਾ, ਕਿਚਨ ਇੱਧਰ ਬਣਾਉਣਾ, ਵਸਤੂ ਸ਼ਾਸਤਰ ਜੇ ਐਂ ਕਰਾਂਗੇ ਤਾਂ ਸਾਡੇ ਘਰੇ ਆਮਦਨ ਹੋਰ ਆਊਗੀ। ਈਵਨ ਤੁਸੀਂ ਹੈਰਾਨ ਹੋਵੋਗੇ ਵੀ ਸਿੱਖ ਫਲਸਫੇ ਮੁਤਾਬਕ ਕਹਿੰਦੇ ਨੇ ਲੋਕ ਵੀ ਵਹਿਮ ਭਰਮ ਹੈ ਨਹੀਂ, ਪਰ ਉਹ ਘਰੇ ਆ ਕੇ ਜੇ ਚਾ ਜਾਂਦੇ ਕਹਿੰਦੇ ਬਾਬੇ ਦੀ ਬੀੜ ਘਰੇ ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਨਾ ਜਿਹੜਾ ਤੁਸੀਂ ਇਸ ਅਲਮਾਰੀ 'ਚ ਰੱਖੋਗੇ ਜਿਹਦੀ ਡਾਇਰੈਕਸ਼ਨ ਇੱਧਰ ਆ, ਅਤੇ ਫਿਰ ਗੁਰੂ ਸਾਹਿਬ ਤੁਹਾਡੇ ਦੇ ਖੁਸ਼ ਹੋਣਗੇ, ਨਿਹਾਲ ਹੋਣਗੇ।
ਬਿਲਕੁਲ, ਪਰ ਉਹਨੂੰ ਸਮਝ ਨਹੀਂ ਆਉਂਦੀ, ਉਹ ਅਸਲ ਵਿੱਚ ਅਨਪੜ੍ਹ ਬੰਦੇ ਆ। ਆਪਾਂ ਨੂੰ ਚੌਥੀ ਜਮਾਤ ਵਿੱਚ ਪੜ੍ਹਾਇਆ ਜਾਂਦਾ ਜਿਹੜੀਆਂ ਜਾਨਦਾਰ ਚੀਜ਼ਾਂ,
ਹਾਂਜੀ,
ਸਿਰਫ ਉਹੀ ਖਾਂਦੀਆਂ ਪੀਂਦੀਆਂ, ਉਹੀ ਮੂਵਮੈਂਟ ਕਰਦੀਆਂ,
ਹਾਂਜੀ,
ਬੇਜਾਨਦਾਰ ਜਿਹੜੀ ਚੀਜ਼ਾਂ ਉਹ ਖਾਂਦੀਆਂ ਨੇ, ਲਿਵਿੰਗ ਅਤੇ ਨੋਨ ਲਿਵਿੰਗ
ਪੜ੍ਹਾਇਆ, ਹਾਂਜੀ,
ਪਰ ਉਹ ਪੀਐਚਡੀ ਕਰਨ ਵਾਲੇ ਪੜ੍ਹੇ ਲਿਖੇ ਸਾਇੰਸ ਦੇ ਸਟੂਡੈਂਟ, ਸਾਇੰਸ ਪੜ੍ਹਾਉਣ ਵਾਲੇ ਵਿਦਿਆਰਥੀ,
ਮਤਲਬ ਅਧਿਆਪਕ ਆ,
ਹਾਂਜੀ,
ਉਹ ਅਜੇ ਵੀ ਇੱਕ ਬਾਬਿਆਂ ਨੂੰ ਪੱਥਰਾਂ ਨੂੰ ਮੂਰਤੀਆਂ ਨੂੰ ਦੁੱਧ ਦੁੱਧ ਪਿਲਾਉਣ ਦੀਆਂ ਜਿਹੜੀਆਂ ਘਟਨਾਵਾਂ ਜਦੋਂ ਦੇਖਦੇ ਹਾਂ,
ਬਿਲਕੁਲ,
ਅਤੇ ਉਦੋਂ ਸਾਨੂੰ ਇਹ ਲੱਗਦਾ ਵੀ ਇਹਨਾਂ ਕੋਲੋਂ ਡਿਗਰੀਆਂ ਖੋਹ ਲੈਣੀਆਂ ਚਾਹੀਦੀਆਂ, ਇਹ ਅਨਪੜ੍ਹ ਬੰਦੇ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ, ਰੇਂਜ ਉੱਡ ਗਈ, ਰਾਬਤਾ ਟੁੱਟ ਗਿਆ, ਰੇਂਜ ਉੱਡ ਗਈ, ਰਾਬਤਾ ਟੁੱਟ ਗਿਆ, ਅਤੇ ਕਰਨੀ ਵਾਲੇ ਬਾਬਿਆਂ ਦਾ, ਕਰਨੀ ਵਾਲੇ ਬਾਬਿਆਂ ਦਾ, ਉਹ ਬਾਬੇ ਕਰਨੀ ਵਾਲੇ ਫਿਰ ਰੇਂਜ ਭਾਲਦੇ ਆ ਕੁੱਠ 'ਤੇ ਚੜ੍ਹ ਕੇ, ਪਰ ਉਹਨੂੰ ਅਜੇ ਦੀ ਨਹੀਂ ਪਤਾ ਲੱਗਦਾ। ਯਾਨੀ ਕਿ ਵਿਗਿਆਨ ਅਤੇ ਤਕਨੀਕ ਉਹਨਾਂ ਦੇ ਹੱਥਾਂ 'ਚ ਹੈ, ਪਰ ਦਿਮਾਗ ਖੋਖਲੇ ਹੈ, ਕਿਉਂਕਿ ਉਹਨਾਂ ਨੂੰ ਦੇਖਣ ਦਾ, ਉਹਨਾਂ ਦਾ ਕਸੂਰ ਨਹੀਂ, ਉਹਨਾਂ ਦਾ ਦੇਖਣ ਦਾ, ਸੋਚਣ ਦਾ, ਮਾਹੌਲ ਦਾ ਉਹਨਾਂ ਦੇ ਉੱਤੇ ਅਸਰ ਹੈ, ਉਸ ਮਾਹੌਲ ਦੇ ਵਿੱਚੋਂ ਉਹ ਜਿਸ ਮਾਹੌਲ ਦੇ ਵਿੱਚ ਜੰਮੇ ਪਲੇ ਨੇ, ਉਹੋ ਜਿਹੇ ਸੰਸਕਾਰ ਉਹਨਾਂ ਦੇ ਬਣੇ ਹੋਏ ਨੇ।
ਤੁਸੀਂ ਜਦੋਂ ਆਮ ਲੋਕਾਂ ਦੀ ਗੱਲ ਕਰਦੇ ਹੋ, ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਵੀ ਜਿਹੜਾ ਬੰਦਾ ਉਹਨਾਂ ਦੀਆਂ ਪ੍ਰੋਬਲਮ ਦੇ ਵਿੱਚੋਂ ਨਿਕਲਿਆ ਹੋਵੇ, ਉਹਨਾਂ ਸਮੱਸਿਆਵਾਂ ਨਾਲ ਦੋ ਚਾਰ ਹੋਇਆ ਹੋਵੇ, ਉਹ ਹੀ ਉਹਨਾਂ ਦੇ ਦਿਲ ਦੀ ਗੱਲ ਕਰ ਸਕਦਾ ਅਤੇ ਲਿਖ ਸਕਦਾ? ਜਿਹੜੇ ਬੰਦੇ ਉਸ ਤਬਕੇ 'ਚੋਂ ਹੈ ਹੀ ਨਹੀਂ, ਜਿਨ੍ਹਾਂ ਨੇ ਉਹ ਪ੍ਰੋਬਲਮ ਹੱਡੀ ਨਹੀਂ ਹੰਢਾਈਆਂ, ਉਹਨਾਂ ਨੂੰ ਤਾਂ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ, ਉਹ ਫਿਰ ਗੱਲ ਕਿਵੇਂ ਕਰੂਗਾ ਉਹਨਾਂ ਦੀ?
ਬਿਲਕੁਲ ਠੀਕ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ।
ਇਹਦਾ ਮਤਲਬ ਸਾਰੀਆਂ ਪ੍ਰੋਬਲਮ ਤੁਸੀਂ ਆਪ ਹੰਢਾਈਆਂ ਨੇ?
ਨਹੀਂ, ਹੰਢਾਈਆਂ, ਕਿਉਂਕਿ ਮੈਂ ਬਹੁਤ ਨੇੜਿਓਂ ਦੇਖਦਾ, ਸੁਣਦਾ ਉਹਨਾਂ ਪਰਿਵਾਰਾਂ 'ਚੋਂ ਜਿੰਨੇ ਜਿਹੜੇ ਲੋਕ ਇਹ ਸਾਰਾ ਕੁਛ ਕਰਦੇ ਨੇ, ਉਹਨੂੰ ਉਹਨਾਂ ਪਰਿਵਾਰਾਂ ਦੇ ਵਿੱਚ ਰੋਜ਼ਾਨਾ ਮੈਂ ਘਰਾਂ ਦੇ ਵਿੱਚ ਜਾਂਦਾ ਵੇਖਦਾ, ਤਾਂ ਮਤਲਬ ਨਾਲ, ਕਿਉਂਕਿ ਦੇਖਣ ਦਾ ਸੋਚਣ ਦਾ ਜਿਹੜਾ ਢੰਗ ਹੈ, ਨਜ਼ਰੀਆ, ਉਹ ਮਤਲਬ ਡਿਵੈਲਪ ਹੋ ਜਾਂਦਾ ਬੰਦਾ। ਹੁਣ ਮੇਰਾ ਜਿਹੜਾ ਖੇਤਾ, ਮੇਰਾ ਕੰਮ ਹੈ, ਮੈਂ ਪਸ਼ੂ ਪਾਲਣ ਮਹਿਕਮੇ 'ਚ ਨੌਕਰੀ ਕਰਦਾ, ਵੈਟਰਨਰੀ ਇੰਸਪੈਕਟਰ ਦੀ ਮੇਰੀ ਪੋਸਟ ਹੈ। ਕਈ ਵਾਰੀ ਗਾਂ ਮੱਝ ਦੀ ਜੇਰ ਨਹੀਂ ਜਦੋਂ ਪੈਂਦੀ ਗੀ ਸੂਣ ਤੋਂ ਬਾਅਦ, ਤਾਂ ਲੋਕ ਕਹਿੰਦੇ ਆ ਵੀ ਯਾਰ ਮੈਨੂੰ ਆ ਕੇ ਦੱਸਦੇ ਵੀ ਸਾਡੇ ਜੇਰ ਨਹੀਂ ਪਈ। ਮੈਂ ਕਿਹਾ ਕੋਈ ਉਪਾਅ ਕੀਤਾ? ਕਹਿੰਦੇ ਜੀ ਉਪਾਅ ਕੀਤਾ ਸੀ, ਕੁੜਤੀ ਲਿਆ ਕੇ ਕੋਈ ਔਰਤ ਦੀ, ਉਹ ਜਿਹਦੇ ਦੋ ਬੱਚੇ ਜੋੜੇ ਹੋਣ, ਉਹਦੇ 'ਤੇ ਟੰਗ ਦਿੰਦੇ, ਸਿਰ 'ਤੇ ਬੰਨ ਦਿੰਦੇ। ਮੈਂ ਕਿਹਾ ਹੋਰ ਕੀ ਕੀਤਾ ਸੀ? ਕਹਿੰਦੇ ਜੀ ਰੇਲ ਗੱਡੀ ਦੀਆਂ ਟਿਕਟਾਂ ਲੈ ਕੇ ਦਿੱਤੀਆਂ ਸੀ। ਮਤਲਬ ਗਾਂ ਮੱਝ ਦੇ ਜੇਰ ਨਹੀਂ ਪਈ ਅਤੇ ਲਿਆ ਕੇ ਟਿਕਟਾਂ ਉਹਨੂੰ ਦਿੰਦੇ ਆ, ਉਹਦੀ ਸਵਾਹ ਬਣਾ ਕੇ ਉਹਨੂੰ ਦਿੰਦੇ ਆ। ਅਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਫਿਰ ਤੁਸੀਂ ਹਵਾਈ ਜਹਾਜ਼ ਦੀ ਲਿਆਉਣੇ ਸੀ, ਉਹ ਬਾਹਲਾ ਤੇਜ਼ ਚੱਲਦਾ। ਮਤਲਬ ਲੋਕਾਂ ਦਾ ਜਿਹੜਾ ਪੱਧਰ ਆ, ਲੋਕਾਂ ਦੀ ਜਿਹੜੀ ਸੋਚ ਆ, ਇੱਥੋਂ ਤੱਕ ਖੜੀ ਹੈ।
ਆਮ ਲੋਕਾਂ ਦੀ ਹਾਲਤ, ਭਾਵੇਂ ਟੈਕਨੋਲੋਜੀ ਆ ਗਈ ਆ, ਇੰਟਰਨੈਟ ਦਾ ਜ਼ਮਾਨਾ ਆ ਗਿਆ, ਟੀ ਵੀ ਰੇਡੀਓ ਦਾ ਜ਼ਮਾਨਾ ਆ ਗਿਆ, ਥਾਂ ਥਾਂ ਕੋਲਜ ਯੂਨੀਵਰਸਿਟੀਜ਼ ਖੁੱਲ੍ਹ ਗਏ ਨੇ, ਪਰ ਆਮ ਲੋਕਾਂ ਦਾ ਜਿਹੜਾ ਮਾਨਸਿਕ ਪੱਧਰ ਆ, ਉਹ ਵਿਗਿਆਨਕ ਢੰਗ ਨਾਲ ਸੋਚਣ ਨਹੀਂ ਲੱਗੇ। ਉਹਨਾਂ ਦਾ ਸੋਚਣ ਦੀ ਪ੍ਰਕਿਰਿਆ ਪੁਰਾਣੀ ਹੋਈ ਆ ਵੀ ਜੇ ਕਿਤੇ ਬਿਮਾਰੀ ਆ ਜਾਵੇ, ਪ੍ਰੋਬਲਮ ਆ ਜਾਵੇ, ਅਤੇ ਉਹ ਫਿਰ ਉਹਦਾ ਇਲਾਜ ਆ ਜਿਹੜੇ ਬਾਬਿਆਂ ਕੋਲੋਂ ਕਰਵਾਉਂਦੇ ਨੇ। ਪਰ ਇਹਦੇ ਪਿੱਛੇ ਇੱਕ ਹੋਰ ਕਾਰਨ ਹੈ ਨਹੀਂ ਬਈ, ਉਹਨਾਂ ਨੂੰ ਵਧੀਆ ਸਿਹਤ ਸਹੂਲਤਾਂ ਉਪਲਬਧ ਨਹੀਂ, ਉਹਨਾਂ ਨੂੰ ਜਿਹੜੀ ਪੜ੍ਹਾਈ ਲਿਖਾਈ ਕਰਾਉਣੀ ਸੀ ਸਿਸਟਮ ਨੇ ਉਹ ਨਹੀਂ ਕਰਾਉਂਦਾ, ਤਾਂ ਕਿ ਉਹਨਾਂ ਦਾ ਨਜ਼ਰੀਆ ਬਦਲੇ, ਉਹਨਾਂ ਦਾ ਪੱਧਰ ਇਸ ਤਰ੍ਹਾਂ ਉੱਤੇ ਨਹੀਂ ਚੁੱਕਿਆ ਜਾਂਦਾ ਕਿ ਆਪਣੇ ਆਜ਼ਾਦ ਫੈਸਲੇ ਆਜ਼ਾਦ ਢੰਗ ਨਾਲ ਲੈਣ ਲੱਗਣ। ਇਹ ਕਾਰਨ ਹੀ ਇੱਕ ਲੱਗਦਾ ਤੁਹਾਨੂੰ?
ਬਿਲਕੁਲ ਬਿਲਕੁਲ, ਸਾਰੇ ਕਾਸ ਦੀ ਜਿਹੜੀ ਜੜ੍ਹ 'ਤੇ ਜ਼ਿੰਮੇਵਾਰ ਸਾਡਾ ਐਜੂਕੇਸ਼ਨ ਢਾਂਚਾ, ਸਾਡਾ ਸਿਸਟਮ ਹੈ, ਲੋਕਾਂ ਨੂੰ ਉਹਦਾ ਵਿਗਿਆਨਕ ਨਜ਼ਰੀਆ ਡਿਵੈਲਪ ਕਰ ਨਹੀਂ ਦਿੱਤਾ। ਜਿਹੜਾ ਸਾਡਾ ਮਾਹੌਲ ਹੈ ਧਰਮ ਦੇ ਨਾਂ ਦੇ ਉੱਤੇ ਕੀ ਹੋ ਰਿਹਾ ਹੈ, ਧਰਮ ਦੇ ਨਾਂ ਦੇ ਉੱਤੇ ਅੱਜ ਕੀ ਹੈਗਾ, ਗਊਆਂ ਦਾ ਪਿਸ਼ਾਬ ਪਿਆ ਜਾ ਰਿਹਾ, ਪੀੜਾਂ ਤੋਂ ਕਤਲ ਕਰਾਏ ਜਾ ਰਹੇ ਨੇ। ਲੋਕਾਂ ਦੀ ਜਿਹੜੀ ਸੋਚ ਹੈ ਉਹਨੂੰ ਧਰਮਾਂ ਦੇ ਵਿੱਚ, ਜਾਤਾਂ ਪਾਤਾਂ ਦੇ ਵਿੱਚ ਉਲਝਾ ਕੇ ਰੱਖੀ ਹੋਈ ਹੈ। ਉਹ ਨਜ਼ਰੀਆ ਲੋਕਾਂ ਦਾ ਬਣ ਨਹੀਂ ਦਿੰਦੇ। ਸਾਨੂੰ ਐਂ ਲੱਗਦਾ ਵੀ ਜਿਹੜੀ ਸਾਡੀ ਜਿਹੜੀ ਪੁਸਤਕ ਆ, ਸਾਡੀ ਕਿਤਾਬ ਹੈ, ਜੋ ਇਹਦੇ 'ਚ ਸੱਚ ਲਿਖਿਆ ਉਹੀ ਠੀਕ ਹੈ। ਆਪਾਂ ਤਾਂ ਕਿਤਾਬ ਕਹਿੰਦੇ, ਉਹ ਗ੍ਰੰਥ ਕਹਿੰਦੇ ਆਪਦੇ ਗੁਰੂ ਗੁਰੂ।
ਤੁਸੀਂ ਸਿੱਖਿਆ ਮੰਤਰੀ ਅਤੇ ਖੇਡ ਮੰਤਰੀ ਬਾਰੇ ਕੁਝ ਬੋਲੀਆਂ ਤੁਸੀਂ ਲਿਖੀਆਂ ਨੇ, ਅਤੇ ਤੁਸੀਂ ਆਪਣੇ ਮੂੰਹੋਂ ਸੁਣਾਓ ਜੀ ਉਹ।
ਸਾਥੋਂ ਪੰਜਵੀਂ ਪਾਸ ਨਾ ਹੋਈ, ਸਾਥੋਂ ਪੰਜਵੀਂ ਪਾਸ ਨਾ ਹੋਈ ਅਤੇ ਵਿੱਦਿਆ ਵਿਭਾਗ ਮੰਤਰੀ। ਪਰ ਮੱਧ ਪ੍ਰਦੇਸ਼ ਦੀ ਸਰਕਾਰ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ, ਸ਼ਾਇਦ ਤੁਹਾਨੂੰ ਪਤਾ ਹੋਵੇ, ਇਹ ਪੰਜ ਨਾਗੇ ਸਾਧਾਂ ਨੂੰ ਮੰਤਰੀ ਬਣਾਇਆ।
ਵਾਹ ਵਾਹ, ਕੀ
ਡੁੱਬ ਮਰ ਗਏ ਡਿਗਰੀਆਂ ਵਾਲੇ, ਡੁੱਬ ਮਰ ਗਏ ਡਿਗਰੀਆਂ ਵਾਲੇ, ਮਲੰਗ ਸਾਧ ਬਣੇ ਮੰਤਰੀ, ਮਲੰਗ ਸਾਧ ਬਣੇ ਮੰਤਰੀ। ਅਸੀਂ ਉਂਗਲਾਂ 'ਤੇ ਸਿੱਖ ਗਏ ਖਿਡਾਉਣਾ, ਅਸੀਂ ਉਂਗਲਾਂ 'ਤੇ ਸਿੱਖ ਗਏ ਖਿਡਾਉਣਾ, ਜਦੋਂ ਦੇ ਬਣੇ ਖੇਡ ਮੰਤਰੀ, ਜਦੋਂ ਦੇ ਬਣੇ ਖੇਡ ਮੰਤਰੀ।
ਉਂਗਲਾਂ 'ਤੇ ਤਾਂ ਖੇਡ ਮੰਤਰੀ ਨਾਂ ਵੀ ਬਣਿਆ, ਬਾਕੀ ਵੀ ਨਚਾਉਂਦੇ ਹੀ ਨੇ
ਵੈਸੇ।
ਸਿਹਤ ਮੰਤਰੀ ਬਾਰੇ ਕੀ ਕਿਹਾ ਸੀ ਤੁਸੀਂ?
ਭ੍ਰਿਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ, ਭ੍ਰਿਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ ਅਤੇ ਰੋਗੀ ਹੋ ਗਿਆ ਸਿਹਤ ਮੰਤਰੀ। ਚੱਟੇ ਰੁੱਖ ਨਾ ਹਰੇ ਸਾਡੇ ਹੋਏ, ਚੱਟੇ ਰੁੱਖ ਨਾ ਹਰੇ ਸਾਡੇ ਹੋਏ, ਅਤੇ ਅਸੀਂ ਜੰਗਲਾਤ ਮੰਤਰੀ, ਅਸੀਂ ਜੰਗਲਾਤ ਮੰਤਰੀ।
ਕਿਤੇ ਕਿਤੇ ਤੁਸੀਂ ਫਿਰ ਆਪਣੇ ਸ਼ਬਦਾਂ ਨੂੰ, ਆਪਣੀਆਂ ਬੋਲੀਆਂ ਨੂੰ ਲੋਕਾਂ ਦੇ ਮਨਾਂ 'ਚ ਉਤਾਰਨ ਲਈ ਕਿਤੇ ਕਿਤੇ ਤੁਸੀਂ ਰੋਮਾਂਟਿਕ ਜੀ ਗੱਲ ਵੀ ਕਰ ਜਾਂਦੇ ਹੋ।
ਹਾਂਜੀ ਹਾਂਜੀ,
ਉਹ ਵੀ ਸੁਣਾ ਦਿਓ ਫਿਰ ਕੋਈ।
ਰੇਲ ਮਹਿਕਮੇ ਦੇ ਵਾਂਗੂ ਫੇਲ ਹੋ ਜਾਏਗੀ, ਰੇਲ ਮਹਿਕਮੇ ਦੇ ਵਾਂਗੂ ਫੇਲ ਹੋ ਜਾਏਗੀ, ਨਹੀਂ ਇੰਨਾ ਲੇਟ ਆਉਣ ਵਾਲੇ।
ਆਹਾ, ਵਾਹ ਜੀ ਵਾਹ।
ਤੈਨੂੰ ਧੱਕੇ ਨਾ ਵਸਾਉਣਾ ਘਰ ਆਪਣੇ, ਤੈਨੂੰ ਧੱਕੇ ਨਾ ਵਸਾਉਣਾ ਘਰ ਆਪਣੇ, ਨਹੀਂ ਜੰਮੂ ਕਸ਼ਮੀਰ ਦੀ ਤਰ੍ਹਾਂ, ਜੰਮੂ ਕਸ਼ਮੀਰ ਦੀ ਤਰ੍ਹਾਂ।
ਬਹੁਤ ਸਾਰੇ ਸਾਡੇ ਸਰੋਤੇ ਵੀ ਆ, ਸਾਡੇ ਅਲੱਗ ਅਲੱਗ ਵਿਚਾਰਾਂ ਵਾਲੇ ਸਰੋਤੇ ਨੇ, ਸਾਨੂੰ ਕਾਲ ਵੀ ਕਰਦੇ ਹੁੰਦੇ ਨੇ ਆ ਕੇ, ਜੰਮੂ ਕਸ਼ਮੀਰ ਦਾ ਮਸਲਾ ਜਿਹੜਾ ਕਾਫੀ ਗੰਭੀਰ ਮਸਲਾ, ਜੰਮੂ ਕਸ਼ਮੀਰ ਵਾਲੇ, ਫਿਰ ਅਸੀਂ ਦੱਸਦੇ ਹੁੰਦੇ ਹਾਂ ਵੀ ਨਹੀਂ ਵਸਾਇਆ ਤਾਂ ਧੱਕੇ ਨਾਲ ਹੀ ਹੋਇਆ। ਫਿਰ ਕਹਿੰਦੇ ਜੀ ਜੇ ਆਜ਼ਾਦੀ ਦੇਤੀ ਨਾ ਜ਼ਿਆਦਾ ਅਤੇ ਫਿਰ ਇਹ ਪਾਕਿਸਤਾਨ ਨਾਲ ਭੱਜ ਜਾਣਗੇ। ਮਤਲਬ ਸਾਡੀ ਡਿਸਕਸ਼ਨ ਚੱਲਦੀ ਹੁੰਦੀ ਪਰ ਲੋਕ ਉਹਨਾਂ ਦੀਆਂ ਭਾਵਨਾਵਾਂ ਨਹੀਂ ਸਮਝਦੇ ਗਏ ਲੋਕਾਂ ਦੀਆਂ, ਤੁਸੀਂ ਪੋਲੀਟੀਕਲ ਗੱਲਾਂ ਵੀ ਬਹੁਤ ਕਰਦੇ
ਹੋ। ਅਸੀਂ ਕਹਿੰਦੇ ਵੀ ਜਿਹੜੀ ਜੰਮੂ ਕਸ਼ਮੀਰ ਦੇ ਲੋਕ ਆ ਜਿਨ੍ਹਾਂ ਨੂੰ ਤੇ ਜਬਰ ਹੋ ਰਿਹਾ, ਉਹ ਵੀ ਥਾ ਇੱਕ ਪਿੰਡ ਦੇ ਵਿੱਚ 64 ਔਰਤਾਂ ਦੇ ਨਾਲ ਰਾਤ ਨੂੰ ਇੱਕ ਬਲਾਤਕਾਰ ਕਰਦੇ ਨੇ ਉੱਥੋਂ ਦੇ ਫੌਜੀ, ਭਾਰਤੀ ਫੌਜੀ, ਤੇ ਕੋਈ ਕਾਰਵਾਈ ਨਹੀਂ ਹੁੰਦੀ। ਇਹ ਸੱਚੀ ਮੁੱਚੀ ਜਿਹੜੀਆਂ ਤੀਆਂ ਭੈਣਾਂ ਨਾਲ ਬਲਾਤਕਾਰ ਹੁੰਦੇ ਨੇ, ਫਿਰ ਉਹਨਾਂ ਦੇ ਹੱਥਾਂ ਦੇ ਵਿੱਚ ਫੁੱਲਾਂ ਦੀਆਂ ਟੋਕਰੀਆਂ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਹੈਗੇ ਪੱਥਰ ਹੀ ਹੋਣਗੇ। ਸੋ ਇਹ ਗੱਲ ਹੈਗੀ ਆ ਵੀ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦੀ ਅਤੇ ਖੁਦ ਮੁਖਤਿਆਰੀ ਦੇਣੀ ਚਾਹੀਦੀ ਹੈ।
ਬਿਲਕੁਲ। ਇਹ ਜੀ ਮਿਜ਼ੋਰਾਮ ਇੰਫਾਲ ਵਾਲੇ ਇਲਾਕੇ ਦੇ ਵਿੱਚ ਵੀ ਭਾਰਤੀ ਫੌਜ ਆ ਜਿਹੜੀ ਉਹ ਇਸ ਤਰ੍ਹਾਂ ਕਰਦੀ ਹੈ, ਅਤੇ ਹੈਰਾਨੀ ਦੀ ਹੱਦ ਆ ਇਹ ਵੀ ਇੱਕ ਵਾਰੀ ਔਰਤਾਂ ਨੇ ਇਕੱਠੀਆਂ ਹੋ ਕੇ ਕੱਪੜੇ ਉਤਾਰ ਕੇ ਮੁਜ਼ਾਹਰਾ ਕੀਤਾ ਜੀ ਉਹਨਾਂ ਦੇ ਸਾਹਮਣੇ ਵੀ ਜੇ ਤੁਸੀਂ ਆਹੀ ਕੁਛ ਕਰਨਾ ਤਾਂ ਫਿਰ ਲੋਕਾਂ ਦੇ ਸਾਹਮਣੇ ਕਰੋ, ਫਿਰ ਤੁਸੀਂ ਦੋਗਲੀ ਨੀਤੀ ਕਿਉਂ ਅਖਤਿਆਰ ਕਰਦੇ ਹੋ?
ਬਿਲਕੁਲ। ਖੈਰ ਜੀ ਇਸ ਤਰ੍ਹਾਂ ਦੀ ਜਿਹੜੀ ਗੱਲ ਸੁਣਾਈ ਵੀ ਭਾਰਤ ਇੱਕ ਦੇਸ਼ ਨਹੀਂ, ਮੇਰੀ ਸਮਝ ਭਾਰਤ ਇੱਕ ਦੇਸ਼ ਨਹੀਂ, ਭਾਰਤ ਬਹੁ ਕੌਮੀ ਕੌਮਾਂ ਦਾ ਸਿਰ ਨੜ ਕਰਕੇ ਭਾਰਤੀ ਸਟੇਟ ਸਿਰਜੀ ਗਈ ਹੈ, ਜਿਹਦੇ ਵਿੱਚ ਉਹ ਵੱਖ ਵੱਖ ਜਿਹੜੀਆਂ ਮਤਲਬ ਕਦੇ ਪੰਜਾਬੀ, ਕਦੇ ਕਸ਼ਮੀਰੀ, ਕਦੇ ਨਾਗਾਲੈਂਡ, ਕਿਤੇ ਗੋਰਖਾ ਵਾਲੇ, ਕਿਤੇ ਇਸ ਤਰ੍ਹਾਂ ਜਿਹੜੇ ਉਹ ਫੁੱਟ ਰਹੇ ਨੇ।
ਮਤਲਬ ਚਾਹੀਦਾ ਸੀਗਾ ਵੀ ਜੇ ਆਪਦੇ ਆਪ ਕੋਈ ਰਹਿਣਾ ਚਾਹੁੰਦਾ ਫੈਡਰਲ ਸਟਰਕਚਰ ਚਾਹੀਦਾ ਸੀ, ਪਿਆਰ ਨਾਲ ਮੁਹੱਬਤ ਨਾਲ ਆਪਸ ਵਿੱਚ ਦੀ ਭਾਈਚਾਰਾ ਚਾਹੀਦਾ ਸੀ, ਪਰ ਧੱਕੇ ਨਾਲ ਜੋੜ ਕੇ ਰੱਖਿਆ ਹੋਇਆ।
ਆਪਣੀ ਇੱਕ ਬੋਲੀ ਹੈ ਨਾ, ਲੋਕ ਬੋਲੀ ਆਮ,
ਹਾਂਜੀ,
ਵੀ ਵੰਡਲਾ ਭਰਾਵਾ ਖੋਲ ਆਪਣਾ ਨਹੀਂ ਇਕੱਠ ਨਿਉਦਾ।
ਵਾਹ, ਬਿਲਕੁਲ।
ਇਹ ਮੈਂ ਕੀ ਵੀ ਕਹਿਣਾ ਵੀ ਜੇ ਉਹਨਾਂ ਨੂੰ ਮਤਲਬ ਜਿਹੜੇ ਹੈਗਾ ਜੇ ਉਹ ਚਾਹੁੰਦੇ ਹੈਗੇ ਵੀ ਸਾਡਾ ਆਪ ਵੱਖ ਹੋਣਾ, ਤੁਹਾਨੂੰ ਵੱਖ ਹੋਣ ਦਾ ਅਧਿਕਾਰ ਹੁਣ ਜਿਵੇਂ ਰਸ਼ੀ ਨੇ ਦਿੱਤਾ,
ਹਾਂਜੀ,
ਭਾਵੇਂ ਲੜਕੇ ਉਹਨਾਂ ਨੇ ਲਿਆ ਰਸ਼ੀ, ਉਹ ਹੋਣਾ ਚਾਹੀਦਾ ਹੈਗਾ। ਘਰ ਘਰ ਦੇ ਵਿੱਚ ਲੜਾਈ ਤੇ ਮੰਗਦੇ ਖੁਦ ਮੁਖਤਿਆਰੀ ਹੈ, ਘਰ ਘਰ ਦੇ ਵਿੱਚ ਲੜਾਈ ਤੇ ਮੰਗਦੇ ਖੁਦ ਮੁਖਤਿਆਰੀ ਹੈ, ਚੱਲਦਾ ਕੌਣ ਕਿਸੇ ਦਾ ਦਾਬਾ ਆਜ਼ਾਦੀ ਸਭ ਨੂੰ ਪੇਰੀ।
ਵਾਹ ਜੀ ਵਾਹ, ਕਿਆ ਬਾਤ ਹੈ ਦੋਸਤੋ। ਸਾਡੀ ਗੱਲਬਾਤ ਜਗਸੀਰ ਜੀਦਾ ਜੀ ਦੇ ਨਾਲ ਚੱਲ ਰਹੀ ਹੈ, ਇਸ ਤਰ੍ਹਾਂ ਚੱਲਦੀ ਰਹਿਣੀ ਆ 2:57 ਤੱਕ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਜੀ।
ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ, ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਨਾ ਮੈਂ ਕਿਹਾ ਜੀ, ਕੀ ਗੱਲ ਹੋਈ? ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੌਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9059-2700। ਰਣਜੀਤ ਢਿੱਲੋਂ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਹਮੇਸ਼ਾ ਦੀ ਤਰ੍ਹਾਂ ਮੈਡਮ ਨੀਤੂ ਵਿਰਕ ਜੀ ਸਪਾਂਸਰ ਕਰ ਰਹੇ ਨੇ ਜੀ। ਇਹ ਜੀ ਲੋਇਰ ਨੇ ਅਤੇ ਫੈਮਿਲੀ ਲਿਟੀਗੇਸ਼ਨ 'ਚ ਮਾਹਰ ਨੇ ਇਹ। ਬਹੁਤ ਸਾਰੇ ਵਕੀਲ ਉਹ ਸਾਰੇ ਤਰ੍ਹਾਂ ਦੇ ਕੇਸ ਜਿਹੜਾ ਅਜੇ ਸਾਹਮਣੇ ਉਹੀ ਹੱਲ ਕਰਦੇ ਨੇ ਕਿਉਂਕਿ ਪੈਸੇ ਸਾਰਿਆਂ ਨੂੰ ਪਿਆਰੇ ਨੇ, ਪਰ ਜਦੋਂ ਕੋਈ ਬੰਦਾ ਕਿਸੇ ਦਾ ਮਾਹਰ ਹੁੰਦਾ ਤਾਂ ਫਿਰ ਉਹ ਉਸੇ ਤਰ੍ਹਾਂ ਦੇ ਕੇਸ ਹੀ ਲੜਦਾ ਕਿਉਂਕਿ ਐਕਸਪਰਟੀਜ਼ ਹੋ ਜਾਂਦੀ ਹੈ ਉਹਨਾਂ ਕੇਸਾਂ ਦੇ ਵਿੱਚ। ਅਤੇ ਬਾਕੀ ਇਹ ਹੈ ਜੀ, ਗੱਲ ਕਈ ਵਾਰੀ ਸਾਡੀਆਂ ਔਰਤਾਂ ਝਿਜਕਦੀਆਂ ਵੀ ਹੈ ਵੀ ਮਰਦ ਵਕੀਲ ਕੋਲ ਕਿਉਂ ਜਾਣਾ, ਹਾਲਾਂਕਿ ਵਕੀਲਾਂ ਨੂੰ ਸਾਰੀ ਸਿੱਖਿਆ ਤਾਂ ਇੱਕੋ ਜਿਹੀ ਦਿੱਤੀ ਜਾਂਦੀ ਹੈ, ਪਰ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਵੀ ਕਿਉਂਕਿ ਆਪ ਇਹ ਔਰਤ ਨੇ ਅਤੇ ਆਪ ਇਹ ਫਿਰ ਔਰਤਾਂ ਦੀਆਂ ਸਾਡੀ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੀਆਂ ਔਰਤਾਂ ਨੂੰ ਭਲੀ ਭਾਂਤ ਸਮਝਦੇ ਨੇ, ਸਾਡੇ 'ਚ ਹਿੰਸਾ ਦੀ ਪ੍ਰਵਿਰਤੀ ਉਹਨੂੰ ਭਲੀ ਭਾਂਤ ਸਮਝਦੇ ਨੇ ਕਿਸ ਤਰੀਕੇ ਦੇ ਨਾਲ ਟੈਕਲ ਕਰਨਾ, ਜੇ ਪਰਿਵਾਰ ਅਲੱਗ ਵੀ ਹੋ ਗਿਆ ਤਾਂ ਫਿਰ ਵੀ ਕਿਵੇਂ ਆਪਣੇ ਕਲਾਇੰਟ ਦੇ ਇੰਟਰਸਟ ਪ੍ਰੋਟੈਕਟ ਕਰਨੇ ਨੇ। 905-799-5900 ਇਹਨਾਂ ਦਾ ਨੰਬਰ ਆ। ਕਈ ਵਾਰੀ ਪਰਿਵਾਰ ਦੇ ਵਿੱਚ ਜਾਇਦਾਦ ਦੇ ਰੌਲੇ ਪੈ ਜਾਂਦੇ ਆ ਜੀ, ਕਈ ਵਾਰੀ ਕਸਟਡੀ ਦਾ ਚੱਕਰ ਪੈ ਜਾਂਦਾ, ਬੱਚਿਆਂ ਦੀ ਕਸਟਡੀ, ਕਈ ਵਾਰੀ ਸਪਾਊਜ਼ਲ ਸਪੋਰਟ ਦੀ ਜ਼ਰੂਰਤ ਹੁੰਦੀ ਹੈ, ਉਹ ਨਹੀਂ ਮਿਲਦੀ। ਉਸ ਤਰ੍ਹਾਂ ਸਾਰੇ ਕੇਸਾਂ ਲਈ ਮੈਡਮ ਨੀਤੂ ਵਿਰਕ ਨਾਲ ਸੰਪਰਕ ਕਰ ਲਿਓ ਤੁਸੀਂ। 905-799-5900 ਇਹਨਾਂ ਦਾ ਨੰਬਰ ਹੈਗਾ। ਸ਼ੋਪਰਸ ਵਰਲਡ ਕੋਲ ਸਟੀਲ ਅਤੇ ਹੁਡ ਇੰਟੈਰੀਓ ਸਟਰੀਟ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਔਫਿਸ ਹੈਗਾ ਜੀ, ਅਤੇ ਇਹਨਾਂ ਕੋਲ ਜਾ ਸਕਦੇ ਹੋ ਤੁਸੀਂ। ਰਾਜ ਕਲਸੀ ਜੀ ਮਹਾ ਰੀਅਲਟਰ ਨੇ ਜੀ, ਇਹਨਾਂ ਕੋਲ ਬਹੁਤ ਸਾਰੀਆਂ ਪ੍ਰੋਪਰਟੀਜ਼ ਹੁੰਦੀਆਂ, ਸਾਰੀਆਂ ਲਿਸਟਿੰਗਾਂ ਤਾਂ ਅਸੀਂ ਸਾਂਝੀਆਂ ਨਹੀਂ ਕਰ ਸਕਦੇ ਹੁੰਦੇ। ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਕੋਈ ਘਰ ਲੈਣਾ, ਆਪਣਾ ਘਰ ਵੇਚਣਾ, ਇਹਨਾਂ ਨਾਲ ਸੰਪਰਕ ਕਰ ਲਿਓ। 416-566-2075 ਇਹਨਾਂ ਦਾ ਨੰਬਰ ਆ। ਇੱਕ ਇਹਨਾਂ ਕੋਲ ਵਰਕ ਐਂਡ ਲਿਵ ਅਪ ਯੂਨਿਟ ਆਉਣ ਲੱਗਿਆ ਜੀ, ਆ ਗਿਆ ਜੀ, ਐਕਚੁਅਲੀ ਲਿਸਟ ਕਰਨਾ ਅਜੇ, ਪਰ ਤੁਸੀਂ ਹੁਣੇ ਕਾਲ ਕਰਕੇ ਪਤਾ ਕਰ ਲਓ ਜੀ। ਇਹ ਹੇਠਾਂ ਦੁਕਾਨ ਆ ਅਤੇ ਉੱਪਰ ਮਕਾਨ ਆ, ਇਹ ਨਵਾਂ ਹੀ ਆਲਮੋਸਟ, ਮੇਰਾ ਖਿਆਲ 2-2.5 ਸਾਲ ਸ਼ਾਇਦ ਪੁਰਾਣਾ ਹੋਵੇ। ਨਾਲੇ ਆਪਣਾ ਬਿਜ਼ਨਸ ਚਲਾਓ, ਨਾਲੇ ਆਰਾਮ ਦੇ ਨਾਲ ਸੋਹਣੀ ਜਿਹੀ ਜਗ੍ਹਾ 'ਤੇ ਰਹੋ ਤੁਸੀਂ। 416-566-2075 ਇਹਨਾਂ ਦਾ ਨੰਬਰ ਹੈ ਜੀ। ਅਤੇ ਵੈਸੇ ਵੀ ਕੋਈ ਤੁਸੀਂ ਪ੍ਰੋਪਰਟੀ ਇੱਥੇ ਲੈਣੀ ਆ ਬ੍ਰੈਂਪਟਨ ਦੇ ਵਿੱਚ, ਮਿਸੀਸਾਗਾ 'ਚ, ਲੰਡਨ ਦੇ ਵਿੱਚ ਇਹਨਾਂ ਕੋਲ ਘਰ ਹੈਗੇ ਨੇ, ਤੁਸੀਂ ਤਾਲਮੇਲ ਕਰ ਲਿਓ। 416-566-2075 ਰਾਜ ਕਲਸੀ ਦਾ ਨੰਬਰ ਆ। ਔਰਾ ਕਿਚਨਸ ਦਾ ਨਾਂ ਅਸੀਂ ਹਮੇਸ਼ਾ ਰਿਕਮੈਂਡ ਕਰਦੇ ਹਾਂ, ਬਹੁਤ ਸੋਹਣੀਆਂ ਕਸਟਮ ਮੇਡ ਕਿਚਨਸ ਬਣਾਉਂਦੇ ਨੇ। ਜੇ ਤੁਹਾਡਾ ਘਰ ਪੁਰਾਣਾ ਅਤੇ ਰੈਨੋਵੇਸ਼ਨ ਕਰਾ ਰਹੇ, ਫਿਰ ਵੀ ਕਿਚਨ ਆ ਜਿਹੜੀ ਨਵੀਂ ਲਵਾ ਲਓ, ਕਿਉਂਕਿ ਕਿਚਨ 'ਤੇ ਲਾਏ ਹੋਏ ਪੈਸੇ ਵਿਅਰਥ ਨਹੀਂ ਜਾਂਦੇ, ਵੈਸੇ ਦੇਖਣ ਨੂੰ ਸੋਹਣੀ ਲੱਗਦੀ ਆ, ਅਤੇ ਜਿੰਨੇ ਕੁ ਪੈਸੇ ਤੁਸੀਂ ਲਾਏ ਆ ਉਨੇ ਕੁ ਪੈਸੇ ਘਰ ਮਹਿੰਗਾ ਵੀ ਵਿਕ ਜਾਂਦਾ ਅਤੇ ਘਰ ਛੇਤੀ ਵਿਕ ਜਾਂਦਾ ਜੇ ਵੇਚਣਾ ਪੈ ਜੇ ਤਾਂ। ਜੇ ਨਾ ਵੀ ਵੇਚਣਾ ਹੋਵੇ ਤਾਂ ਸੋਹਣੀ ਕਿਚਨ 'ਚ ਪਰਿਵਾਰ ਬੈਠਾ ਵੈਸੇ ਹੀ ਸੋਹਣਾ ਲੱਗਦਾ, ਅਤੇ ਘਰ ਜਦੋਂ ਲੈਣਾ ਹੁੰਦਾ ਤਾਂ ਲੇਡੀਜ਼ ਦੀ ਨਿਗਾਹ ਪਹਿਲਾਂ ਕਿਚਨ ਵੱਲ ਜਾਂਦੀ ਹੈ ਜੀ, ਫਿਰ ਹੀ ਘਰ ਵੇਖਦਾ। 905-673-2872 ਇਹਨਾਂ ਦਾ ਨੰਬਰ ਆ। ਬਿਲਡਰ ਤੋਂ ਵੀ ਘਰ ਲਿਆ ਨਵਾਂ, ਅਤੇ ਬਿਲਡਰ ਸੋਹਣੀ ਕਿਚਨ ਬਣਾਉਣ ਦੇ ਬਹੁਤ ਪੈਸੇ ਮੰਗਦੇ, 3-4 ਗੁਣਾ ਵੱਧ ਪੈਸੇ ਚਾਰਜ ਕਰਦੇ, ਅਤੇ ਫਿਰ ਜਿਹੋ ਜਿਹੀਆਂ ਚੋਇਸਿਸ ਤੁਸੀਂ ਚਾਹੁੰਦੇ ਆ ਉਹ ਜਿਹੀਆਂ ਚੋਇਸਿਸ ਉਹਨਾਂ ਕੋਲ ਹੁੰਦੀਆਂ ਵੀ ਨਹੀਂ। ਔਰਾ ਕਿਚਨ ਵਾਲੇ ਕਹਿੰਦੇ ਜੀ ਬਿਲਡਰ ਤੋਂ ਬੇਸਿਕ ਕਿਚਨ ਲੈ ਲਓ, ਜਦੋਂ ਕਲੋਜ਼ਿੰਗ ਹੋ ਜੇ ਫਿਰ ਸਾਡੇ ਕੋਲ ਆ ਜਾਓ, ਅਸੀਂ ਥੋੜ੍ਹੇ ਜਿਹੇ ਦਿਨਾਂ ਸੋਹਣੀ ਜਿਹੀ ਕਿਚਨ ਬਣਾ ਦਾਂਗੇ। 905-673-2872 ਇਹਨਾਂ ਦਾ ਨੰਬਰ ਆ। ਸਾਡੀ ਗੱਲਬਾਤ ਚੱਲ ਰਹੀ ਹੈ ਜੀ ਜਗਸੀਰ ਜੀਦਾ ਜੀ ਦੇ ਨਾਲ। ਲੋਕਾਂ ਦੇ ਗੀਤ ਇਹ ਗਾਉਂਦੇ ਨੇ ਜੀ, ਇਸੇ ਕਰਕੇ ਅਸੀਂ ਇਹਨਾਂ ਦੇ ਕਿਤੇ ਕਿਤੇ ਤੁਹਾਨੂੰ ਰੇਡੀਓ ਟੀ ਵੀ 'ਤੇ ਗੀਤ ਅਤੇ ਬੋਲੀਆਂ ਜਿਹੜੀਆਂ ਉਹ ਸੁਣਾਉਂਦੇ ਹੁੰਦੇ ਹਾਂ। ਆਮ ਬੰਦੇ ਦੀ ਆਵਾਜ਼ ਨੇ, ਆਮ ਬੰਦਾ ਜਿਵੇਂ ਸੋਚਦਾ, ਜਿਹੜੀਆਂ ਪ੍ਰੋਬਲਮਸ ਆਉਂਦੀਆਂ ਆਮ ਬੰਦੇ ਨੂੰ, ਅਤੇ ਉਹ ਪ੍ਰੋਬਲਮ ਦਾ ਹੱਲ ਜਿਸ ਤਰੀਕੇ ਨਾਲ ਸੋਚਦਾ, ਉਹਨੂੰ ਕੀ ਸਮੱਸਿਆਵਾਂ ਆ ਰਹੀਆਂ ਆਪਣੀ ਲਿਖਤ ਰਾਹੀਂ, ਆਪਣੀ ਬੋਲੀ ਰਾਹੀਂ। ਇਹ ਅਲੱਗ ਅਲੱਗ ਥਾਵਾਂ 'ਤੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ, ਜਾਂ ਕਿਤੇ ਕਵੀ ਦਰਬਾਰ ਦੇ ਵਿੱਚ ਵੀ ਜਾਂਦੇ ਹੋ ਜੇ ਤੁਸੀਂ ਬੋਲੀਆਂ ਸੁਣਾਉਂਦੇ। ਮੈਂ ਸੁਣੀਆਂ ਤੁਹਾਡੇ ਯੂਟਿਊਬ ਦੇ ਉੱਤੇ ਜਗਸੀਰ ਜੀ, ਸਾਨੂੰ ਆਪਣੀਆਂ ਬੋਲੀਆਂ ਆਪਣੇ ਮੂੰਹੋਂ ਸੁਣਾਓ ਜੀ, ਉਹ ਤਾਂ ਅਸੀਂ ਮਤਲਬ ਸੁਣਦੇ ਹੀ ਰਹਿੰਦੇ ਹਾਂ ਤੁਹਾਡੀਆਂ ਯੂਟਿਊਬ 'ਤੇ ਪਈਆਂ।
ਚਲੋ ਮੈਂ ਸੁਣਾਉਣ ਲੱਗਿਆ ਕੁਝ ਬੋਲੀਆਂ ਜੀ।
ਹਾਂਜੀ।
ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੀ ਮੇ ਮਤਲਬ ਤਰਜਮਾਨੀ ਕਰਦੀਆਂ ਨੇ ਬੋਲੀਆਂ, ਲੋ ਪੇਸ਼ ਕਰ ਲੱਗਿਆ ਕੁਝ ਬੋਲੀਆਂ। ਦੁੱਧ ਵੇਚ ਕੇ ਸ਼ਰਾਬਾਂ ਪੀਂਦੇ, ਦੁੱਧ ਵੇਚ ਕੇ, ਦੁੱਧ ਵੇਚ ਕੇ ਸ਼ਰਾਬਾਂ ਪੀਂਦੇ ਹੋਏ ਪਿੰਡ ਦੇ ਸ਼ਕੀਨ ਗੱਭਰੂ, ਹਾਏ ਪਿੰਡ ਦੇ ਸ਼ਕੀਨ ਗੱਭਰੂ। ਅਸੀਂ ਚਾਦਰਾਂ ਚੜਾਉਂਦੇ ਰਹੇ ਮਜ਼ਾਰ ਤੇ, ਅਸੀਂ ਚਾਦਰਾਂ ਚੜਾਉਂਦੇ ਰਹੇ ਮਜ਼ਾਰ ਤੇ, ਉਹ ਜ਼ਿੰਦਗੀ ਲੰਗਾਰ ਹੋ ਗਈ, ਹੈ ਜ਼ਿੰਦਗੀ ਲੰਗਾਰ ਹੋ ਗਈ। ਹੋ ਉਹਦੀ ਯਾਦ 'ਚ ਅੱਖਾਂ ਦਾ ਕੈਂਪ ਲੱਗਿਆ, ਉਹਦੀ ਯਾਦ 'ਚ ਅੱਖਾਂ ਦਾ ਕੈਂਪ ਲੱਗਿਆ, ਜੋ ਅੱਖੀ ਘੱਟਾ ਪਾਉਂਦਾ ਮਾਰ ਗਿਆ, ਜੋ ਅੱਖੀ ਘੱਟਾ ਪਾਉਂਦਾ ਮਾਰ ਗਿਆ।
ਵਾਹ।
ਗੂੰਗੇ ਪੱਥਰਾਂ ਲਈ ਹਾਰ ਪਰੋਇਆ, ਮੈਂ ਫੁੱਲਾਂ ਦਾ ਕਤਲ ਕਰਕੇ। ਹੋ ਕਿਹੜੇ ਪਿੰਡ ਦੀ ਕਰੇਗਾ ਸਰਪੰਚੀ ਵੇ ਥਾਣੇ ਦਾ ਦਲਾਲ ਬਣ ਕੇ, ਹੈ ਥਾਣੇ ਦਾ ਦਲਾਲ ਬਣ ਕੇ। ਹੋ ਪੋਟੇ ਖਾਸ ਗਏ ਮਾਂਜਦੇ ਆ ਭਾਂਡੇ, ਪੋਟੇ ਖਾਸ ਗਏ ਮਾਂਜਦੇ ਆ ਭਾਂਡੇ, ਵੇ ਪਿੰਡ ਵਾਲੇ ਰਾਜਾ ਆਖਦੇ, ਹੈ ਪਿੰਡ ਵਾਲੇ ਰਾਜਾ ਆਖਦੇ। ਹੋ ਟੱਲ ਹੋ ਗਿਆ ਮੰਦਿਰ ਚੋਂ ਚੋਰੀ ਉਹ ਸੰਕਟ ਮੋਚਣ ਦਾ, ਉਹ ਸੰਕਟ ਮੋਚਣ ਦਾ ਬਾਣੀ ਬਾਬਿਆਂ ਦੀ ਰਮਾਲਿਆਂ ਚ ਲਪੇਟੀ, ਬਾਣੀ ਬਾਬਿਆਂ ਦੀ, ਬਾਣੀ ਬਾਬਿਆਂ ਦੀ ਰਮਾਲਿਆਂ ਚ ਲਪੇਟੀ, ਉਹ ਖੰਡ ਪਾਠ ਮੁੱਲ ਵੀ ਕਿਤੇ, ਹਾਏ ਖੰਡ ਪਾਠ ਮੁੱਲ ਵੀ ਕਿਤੇ ਹੋ। ਕੁੜੀ ਫਸ ਗਈ ਕਨੇਡਾ ਵਾਲੇ ਚਾਚ, ਕੁੜੀ ਫਸ ਗਈ, ਕੁੜੀ ਫਸ ਗਈ ਕਨੇਡਾ ਵਾਲੇ ਚਾਚੂ, ਏ ਬੁੱਢੇ ਨਾ ਕਰਾ ਲਈ ਮੰਗਣੀ, ਹੈ ਬੁੱਢੇ ਨਾ ਕਰਾ ਲਈ ਮੰਗਣੀ ਹੋ। ਕਿਹੜੀ ਭੈਣ ਤੋਂ ਬਣਾਉ ਵੀਰਾ ਰੱਖੜੀ, ਕਿਹੜੀ ਭੈਣ ਤੋਂ, ਕਿਹੜੀ ਭੈਣ ਤੋਂ ਬਣਾਉ ਵੀਰਾ ਰੱਖੜੀ, ਉਹ ਜੰਮਣ ਹੈ ਤੋਂ ਪਹਿਲਾਂ ਮਾਰਤੀ, ਹੈ ਜੰਮਣ ਹੈ ਤੋਂ ਪਹਿਲਾਂ ਮਾਰਤੀ ਹੋ। ਆਓ ਮਨਾ ਚੋ ਹਨੇਰਾ ਦੂਰ ਕਰੀਏ, ਆਓ ਮਨਾ ਚੋ, ਆਓ ਮਨਾ ਚੋ ਹਨੇਰਾ ਦੂਰ ਕਰੀਏ, ਬਈ ਚੇਤਨਾ ਦੇ ਦੀਵੇ ਬਾਲ ਕੇ, ਹੈ ਚੇਤਨਾ ਦੇ ਦੀਵੇ ਬਾਲ ਕੇ ਹੋ।
ਵਾਹ ਜੀ ਵਾਹ, ਕਿਆ ਬਾਤ ਹੈ। ਤੁਸੀਂ ਆਪਣੀਆਂ ਲਿਖਤਾਂ 'ਚ ਅਤੇ ਬੋਲੀ ਰਾਹੀਂ ਉਹ ਕੁਛ ਲੋਕਾਂ ਨੂੰ ਦੱਸਦੇ ਹਾਂ, ਜਿਹੜਾ ਇੱਕ ਬੁਲਾਰਾ ਜਿਹੜਾ ਉਹ ਅੱਧਾ ਪੌਣਾ ਘੰਟਾ ਬੋਲਣ ਲੱਗਿਆ ਰਹੇ ਅਤੇ ਲੋਕ ਕਈ ਵਾਰੀ ਬੋਰ ਹੋ ਕੇ ਤੁਰ ਜਾਂਦੇ, ਕਿਉਂਕਿ ਉਹ ਬੁਲਾਰਾ ਜਿਹੜਾ ਉਹ ਲੋਕਾਂ ਦੇ ਪੱਧਰ 'ਤੇ ਆਪ ਨੀਵਾਂ ਨਹੀਂ ਹੁੰਦਾ। ਤੁਸੀਂ ਲੋਕਾਂ ਦੀ ਜਦੋਂ ਭਾਸ਼ਾ ਦੀ ਗੱਲ ਕਰਦੇ ਹੋ, ਉਹਨਾਂ ਦੀ ਭਾਸ਼ਾ 'ਚ ਉਹਨਾਂ ਨੂੰ ਸਮਝਾਉਂਦੇ ਹੋ, ਨਾਲੇ ਤਾਂ ਉਹਨਾਂ ਦਾ ਇੱਕ ਟਾਈਪ ਦਾ ਐਂਟਰਟੇਨਮੈਂਟ ਹੁੰਦਾ, ਦੂਜਾ ਉਹਨਾਂ ਨੂੰ ਸਿੱਖਿਆ ਮਿਲਦੀ ਆ। ਅਤੇ ਤੁਸੀਂ ਕਦੇ ਮਹਿਸੂਸ ਕੀਤਾ ਵੀ ਲੋਕ ਤੁਹਾਡਾ, ਦੇਖੋ ਇਹ ਮੂੰਹ 'ਤੇ ਪ੍ਰਸ਼ੰਸਾ ਕਰਨ ਵਾਲੀ ਗੱਲ ਨਹੀਂ, ਤੁਸੀਂ ਆਪ ਸੱਚਿਓਂ ਫੀਲ ਕੀਤਾ ਵੀ ਲੋਕ ਤੁਹਾਡੀ ਆਪਣੇ ਮਨੋਂ ਕਦਰ ਕਰਦੇ ਆ?
ਮਤਲਬ ਜੇ ਤੂੰ ਕਦਰ ਵਾਲੀ ਗੱਲ ਤਾਂ ਮੈਂ ਕਈ ਨਹੀਂ ਸੋਚੀ ਗਈ, ਪਰ ਮੈਂ ਸੋਚਦਾ ਹੁੰਦਾ ਵੀ ਇਸ ਜੇ ਗੱਲ ਕਿਸੇ ਨੂੰ ਸਮਝ ਆ ਜੇ, ਮੇਰੀ ਕਹੀ ਹੋਈ ਗੱਲ ਸਮਝ ਆ ਜੇ, ਮੈਨੂੰ ਸੱਚੀ ਖੁਸ਼ੀ ਹੁੰਦੀ ਇਸ ਗੱਲ ਦੀ,
ਖੁਸ਼ੀ ਹੁੰਦੀ
ਵੀ ਯਾਰ ਇਹ ਬੰਦੇ ਨੂੰ ਮੇਰੀ ਭਾਵਨਾ ਇਹਦੀ ਕੋਈ ਪਹੁੰਚੀ।
ਅਤੇ ਤੁਸੀਂ ਫਿਰ ਨੋਟ ਕਰਦੇ ਹੋ ਵੀ ਤੁਹਾਡੀ ਭਾਵਨਾ ਪਹੁੰਚ ਗਈ ਅਤੇ ਉਹ ਬੰਦੇ ਦੀ ਜ਼ਿੰਦਗੀ 'ਚ ਉਹ ਤਬਦੀਲੀ ਵੀ ਆਈ ਹੈ ਕਿ ਨਹੀਂ?
ਹਾਂਜੀ, ਤਬਦੀਲੀ ਜ਼ਰੂਰ ਆਉਂਦੀ, ਕਿਉਂਕਿ ਜਿਹੜੇ ਵਿਚਾਰ ਹੈ ਉਹ ਜਿੱਥੇ ਵੀ ਜਿਵੇਂ ਮਤਲਬ ਕਹਿੰਦੇ ਵੀ ਸ਼ਾਂਤ ਪਾਣੀ ਆ, ਛੱਪੜ ਦਾ ਪਾਣੀ ਜਾਂ ਨਦੀ ਦਾ ਪਾਣੀ ਜਿੱਥੇ ਸ਼ਾਂਤ ਖੜ੍ਹਾ ਹੈ, ਕਿਤੇ ਵੀ ਪਾਣੀ ਖੜ੍ਹਾ, ਉੱਥੇ ਜਦੋਂ ਤੂੰ ਕੋਈ ਮਾਰਦਿਆਂ, ਡੀਟੀ ਮਾਰਦਿਆਂ, ਡਿਕਰੀ ਮਾਰਦਿਆਂ ਜਾਂ ਕੋਈ ਰੋੜੀ ਮਾਰਦਿਆਂ, ਉਹ ਜਿਹੜੀ ਤਰੰਗ ਛੇੜਦੀ ਹੈ ਨਾ, ਪਰ ਮੇਰਾ ਮਤਲਬ ਇਹ ਵੀ ਉਹ ਤਰੰਗ ਛੇੜਨਾ ਹੈ, ਤਰੰਗ ਛੇੜਨੀ ਚਾਹੀਦੀ ਹੈ।
ਤੁਹਾਡੇ ਕਦੇ ਮਨ ਦੇ ਵਿੱਚ ਖਿਆਲ ਨਹੀਂ ਆਇਆ ਵੀ ਇਹ ਤਰੰਗਾਂ ਜਿਹੜੀਆਂ ਮੈਂ ਉਹ ਤਰੰਗਾਂ ਚੁਣਾ ਜਾਂ ਉਹਨਾਂ ਦੇ ਉਹਨਾਂ ਲੋਕਾਂ ਨੂੰ ਚੁਣਾ ਵੀ ਇਹ ਤਰੰਗਾਂ ਉਹੋ ਜਿਹੀਆਂ ਛੇੜ ਕੇ ਅਤੇ ਤੁਹਾਨੂੰ ਪੈਸੇ ਬਹੁਤ ਵੱਧ ਮਿਲ, ਜਿਵੇਂ ਆਮ ਲਿਖਾਰੀ ਕਰਦੇ ਆ, ਆਮ ਗਾਉਣ ਵਾਲੇ ਕਰਦੇ ਆ, ਆਮ ਕਲਮਾਂ ਵਾਲੇ ਕਰਦੇ ਆ ਜਿਨ੍ਹਾਂ ਦੀ ਕਲਮਾਂ ਵਿਕਾਊ ਆ, ਵੀ ਉਹ ਤਰੰਗਾਂ ਨੂੰ ਉਹ ਫੀਲਿੰਗਸ ਨੂੰ ਛੇੜਦੇ ਆ, ਉਹ ਫੀਲਿੰਗਸ ਨੂੰ ਐਕਸਪਲੋਇਟ ਕਰਕੇ ਉਹ ਮਾਇਆ ਦੇ ਢੇਰ ਲਾ ਜਾਂਦੇ, ਤੁਹਾਡੇ ਮਨ 'ਚ ਕਦੇ ਖਿਆਲ ਨਹੀਂ ਆ?
ਨਹੀਂ, ਮੈਂ ਮਤਲਬ ਇਸ ਜਦੋਂ ਦਾ ਵੀ ਮੈਂ ਇਸ ਤਰ੍ਹਾਂ ਮਹਿਸੂਸ ਕਰਨ ਲੱਗਿਆ, ਮੈਂ ਚਾਹੁੰਦਾ ਹੈਗਾ ਵੀ ਜਿਹੜਾ ਕੋਈ ਮੈਂ ਲਿਖਦਾ, ਮੈਂ ਸਮਾਜ ਲਈ ਡੈਲੀਗੇਟਡ, ਸਮਾਜ ਲਈ ਸਮਰਪਿਤ ਹੋ ਕੇ ਵੀ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਹੋ ਕੀ ਰਿਹਾ ਇੱਥੇ ਅਤੇ ਹੋਣਾ ਕੀ ਚਾਹੀਦਾ ਹੈਗਾ। ਇਹ ਕਲਾ ਸਿਰਫ ਕਲਾ ਲਈ, ਕਲਾ ਸਮਾਜ ਦੇ ਲੋਕਾਂ ਵਾਸਤੇ ਹੈ, ਦੱਬੇ ਕੁਚਲੇ ਲੋਕਾਂ ਵਾਸਤੇ, ਕਿਰਤੀ ਲੋਕਾਂ ਵਾਸਤੇ ਹੈ, ਇਹ ਸਿਸਟਮ ਦੀ ਪਾਜੜਾਈਆਂ ਕਰਨ ਦਾ ਇੱਕ ਜ਼ਰੀਆ, ਇੱਕ ਔਜ਼ਾਰ ਹੈ।
ਕਲਾ ਦੇ ਰਾਹੀਂ ਬੰਦਾ ਜਿਹੜੀਆਂ ਮਾੜੀਆਂ ਚੀਜ਼ਾਂ ਸਮਾਜ ਦੇ ਵਿੱਚ ਮਾੜਾ ਪਿਆ, ਸਿਸਟਮ ਆ ਜਿਹੜਾ, ਉਹਨੂੰ ਐਕਸਪੋਜ਼ ਕਰਨ ਦਾ ਤੁਹਾਡੇ ਮੁਤਾਬਕ ਢੰਗ ਆ। ਬਹੁਤ ਸਾਰੇ ਲੋਕਾਂ ਲਈ ਕਲਾ ਜਿਹੜੀ ਉਹ ਪੈਸੇ ਬਣਾਉਣ ਦਾ ਇੱਕ ਸਾਧਨ ਆ।
ਬਿਲਕੁਲ, ਬਹੁਤ ਸਾਰੇ ਕੀ ਸਾਰੇ ਲੋਕਾਂ ਲਈ ਇਹ, ਬਹੁਤ ਕੁਛ ਕੁ ਲੋਕ ਹੋਣਗੇ ਜਿਹੜੇ ਨਹੀਂ ਇਹ ਹੈਗੇ ਹੈ, ਇਹ ਨਹੀਂ ਕਹਿੰਦੇ ਵੀ ਜਮੀ ਹੀ ਨਹੀਂ, ਬਹੁਤ ਸਾਰੇ ਲੋਕ ਹੈ ਇਸ ਤਰ੍ਹਾਂ ਮਹਿਸੂਸ ਕਰਦੇ ਨੇ, ਸਮਰਪਿਤ ਨੇ, ਮਦਦ ਵੀ ਕਰਦੇ ਨੇ ਇਸ ਤਰ੍ਹਾਂ ਦੀ, ਪਰ ਮਤਲਬ ਹੈਗਾ ਬਹੁਤ ਸਾਰੇ ਜਿਹੜੇ ਕਲਾਕਾਰ ਹੈ ਉਹ ਵਹਿੰਦੇ ਹੈ ਲੋਕਾਂ ਨੂੰ, ਕਹਿੰਦੇ ਪਿਆਰ ਮੁਹੱਬਤ ਸਭ ਨੂੰ ਕਰ, ਐਵੇਂ ਨਾ ਪੈਸੇ ਲਈ ਮਰ, ਸਾਨੂੰ ਸਿੱਖਿਆ ਦਿੰਦੇ ਹੈ, ਪਰ ਆਪ ਜਿਵੇਂ ਕਹਿੰਦੇ ਵੀ ਮਾਇਆ ਨਾਗਣੀ ਬੈਂਕ ਵਿੱਚ ਖਾਤੇ ਤੇ ਬਾਬੇ ਨੇ ਵਿਵੇਕ ਬੁੱਧੀ ਦੇ।
ਵਾਹ ਜੀ ਵਾਹ, ਕਿਆ ਬਾਤ ਹੈ।
ਉਹ ਇਸ ਤਰ੍ਹਾਂ ਦੇ
ਲੋਕਾਂ ਦੀ ਗੱਲ ਕਰਦੇ ਨੇ ਜੀ, ਇਹ ਇਹਨਾਂ ਨੂੰ ਸੰਤੁਸ਼ਟੀ ਮਿਲਦੀ ਹੈ, ਸਕੂਨ ਮਿਲਦਾ, ਅਤੇ ਇਹ ਸਮਝਦੇ ਨੇ ਕਿ ਜਿਹੜਾ ਬੰਦਾ ਇਹਨਾਂ ਦੀ ਗੱਲ ਸੁਣਦਾ ਅਤੇ ਸਮਝਦਾ ਉਹਨੂੰ ਵੀ ਵਾਕਈ ਸਕੂਨ ਮਿਲਦਾ ਹੋਊਗਾ, ਉਹਨੂੰ ਤਸੱਲੀ ਹੁੰਦੀ ਹੋਊਗੀ, ਉਹ ਇਸ ਰਾਹ 'ਤੇ ਜਿਹਨੂੰ ਸਮਝ ਲੱਗ ਜੇ ਉਹ ਤੁਰੂਗਾ ਇਸ ਰਾਹ 'ਤੇ। ਇਹ ਰਾਹ 'ਤੇ ਤੁਰਨਾ ਕਿੰਨਾ ਔਖਾ
ਨਹੀਂ, ਤੁਰਨ ਵਾਸਤੇ ਅਸਲ ਵਿੱਚ ਜਦੋਂ ਬੰਦੇ ਦੀ ਜਿਹੜੀ ਸੋਚ ਬਣ ਜਾਂਦੀ ਨਾ, ਅਸਲ ਵਿੱਚ ਸੋਚ ਹੀ ਤੁਹਾਨੂੰ ਮਤਲਬ ਤੋਰਦੀ ਹੈ, ਮੋਟੀਵੇਟ ਕਰਦੀ ਹੈ। ਸੋਚ ਵਾਲੇ ਬੰਦੇ ਜਦੋਂ ਜਿਹੜੀ ਸੋਚ ਬਣ ਜਾਂਦੀ ਆ, ਫਿਰ ਉਹ ਮਤਲਬ ਵੱਡੇ ਵੱਡੇ ਕਾਰਨਾਮੇ ਕਰ ਜਾਂਦੇ।
ਸੋਚ ਤਾਂ ਬੰਦਾ ਅੰਦਰੋਂ ਕਹਿੰਦਾ ਵੀ ਸਾਰਾ ਕੁਛ ਠੀਕ ਹੋਵੇ, ਕੁਝ ਵੀ ਗਲਤ ਨਾ ਹੋਵੇ, ਪਰ ਜਦੋਂ ਠੀਕ ਰਸਤੇ ਤੇ ਤੁਰਨ ਲੱਗਦਾ ਤਾਂ ਇਹ ਜਿਹੜਾ ਸਮਾਜ ਆ, ਸਮਾਜ ਕੋਈ ਬਾਹਰ ਤਾਂ ਹੈ ਨੀ, ਸਮਾਜ ਸਿਸਟਮ ਸਾਡੇ ਵਿੱਚ ਆ ਨਾ, ਸਾਡੇ ਦਿਮਾਗ ਤੋਂ ਸ਼ੁਰੂ ਹੋ ਜਾਂਦਾ। ਪਹਿਲਾਂ ਬੰਦੇ ਨੂੰ ਆਪਣੇ ਆਪ ਨਾਲ ਸਟਰਗਲ ਕਰਨਾ ਪੈਂਦਾ, ਦੋ ਰਸਤੇ ਚੁਣਨੇ ਪੈਂਦੇ, ਇੱਕ ਸਮਾਜ ਲਈ, ਇੱਕ ਆਪਣੇ ਲਈ। ਦੂਜਾ, ਚਲੋ ਆਪਣੇ ਲਈ ਵੀ ਕੁਛ ਕਰਨਾ, ਬੰਦੇ ਦਾ ਸਰੀਰ ਆ, ਸਰੀਰ ਨੂੰ ਦਾਣਾ ਪਾਣੀ ਖਵਾਉਣਾ, ਸਰੀਰ ਨੇ ਵਿਚਰਨਾ, ਠੀਕ ਆ ਕਿ ਨਹੀਂ, ਸਮਾਜ ਦੇ ਵਿੱਚ ਇੰਨੀ ਦੇਰ 30-40 ਸਾਲ 70 ਸਾਲ 80 ਸਾਲ ਸਰੀਰ ਨੇ ਰਹਿਣਾ, ਆਪਣੇ ਲਈ ਕੁਝ ਕਰਨਾ ਹੀ ਕਰਨਾ। ਪਰ ਉਹ ਜਿਹੜਾ ਸਿਸਟਮ ਸ਼ੁਰੂ ਹੋ ਜਾਂਦਾ ਜਿਹੜਾ ਸਾਨੂੰ ਰੋਕਦਾ, ਬਈ ਆਮ ਜਿਹੜੀ ਕਹਾਵਤ ਆ, ਜਦੋਂ ਬੰਦੇ ਦੇ ਸੋਚ ਅੰਦਰੋਂ ਸ਼ੁਰੂ ਹੁੰਦੀ ਆ, ਉਹ ਕਹਿੰਦੇ ਉਹ ਸਿਸਟਮ ਇਹ ਸਦੀਆਂ ਤੋਂ ਆਈ ਚੱਲਿਆ ਆ, ਆਈ ਚੱਲੀ ਜਾਣਾ, ਛੱਡ ਪਰੇ ਕਾਹਨੂੰ ਟੱਕਰਾਂ ਮਾਰਦਾ। ਫਿਰ ਉਦੋਂ ਬਾਅਦ ਜਿਹੜੇ ਉਹਦੇ ਨੇੜ ਤੇੜ ਦੇ ਪਰਿਵਾਰ ਵਾਲੇ, ਮਾਂ ਪਿਓ, ਉਹਦੀ ਘਰ ਵਾਲੀ, ਭੈਣ ਭਰਾਵਾਂ, ਉਹ ਕਹਿੰਦੇ ਕਿਉਂ ਪੁੱਠੇ ਰਸਤੇ 'ਤੇ ਪਿਆ, ਕੋਈ ਚੱਜ ਦਾ ਕੰਮ ਕਰ ਲਾ। ਫਿਰ ਆਲਾ ਦੁਆਲਾ ਕਹਿੰਦਾ, ਉਹ ਇਹ ਰੋਜ਼ ਹੀ ਡਰਾਮੇ ਕਰੀ ਜਾਂਦੇ, ਰੋਜ਼ ਸ਼ਾਮ ਨੂੰ 7 ਵਜੇ ਜਾ ਕੇ, ਇਹ 8 ਵਜੇ ਜਾ ਕੇ ਫਲਾਨੇ ਥਾਂ ਜਾ ਕੇ ਲੈਕਚਰ ਦੇ ਕੇ ਆਉਂਦੇ ਆ, ਬੋਲੀਆਂ ਲਿਖਦੇ ਆ, ਕਲਮ ਘਸਾਈ ਕਰਦੇ ਆ। ਅੱਛਾ, ਫਿਰ ਜਦੋਂ ਬੰਦਾ ਹਟਦਾ ਹੀ ਨਹੀਂ 10-15 ਸਾਲ, ਫਿਰ ਕਹਿਣਗੇ ਲਾ 15-20 ਸਾਲ ਗਾੜ ਲਏ, ਇਹਦੇ ਨਾਲ ਕੀ ਫਰਕ ਪਿਆ। ਇਹ ਸਿਸਟਮ ਆ ਨਾ ਜਿਹੜਾ ਬੰਦੇ ਨੂੰ ਬਾਰ ਬਾਰ ਹਰ ਸਟੈਪ 'ਤੇ ਰੋਕਦਾ,
ਖੁਰਾ ਲਾਉਂਦਾ
ਉਹਨੂੰ, ਅਤੇ ਇਹਦੇ 'ਚ ਫਿਰ ਇਹਦੇ ਵਿੱਚ ਫਿਰ ਚਾਨਣ ਦੀ ਕਿਰਨ ਬੰਦੇ ਨੂੰ ਤੁਹਾਨੂੰ ਕਿੱਥੋਂ ਮਿਲਦੀ ਆ, ਵੀ ਹਰ ਪਾਸੇ ਜਦੋਂ ਤੁਹਾਨੂੰ ਸਕੂਈਜ਼ ਕੀਤਾ ਜਾਂਦਾ, ਸਿੱਧਾ ਨਹੀਂ, ਅਸਿੱਧੇ ਤਰੀਕੇ ਦੇ ਨਾਲ, ਫਿਰ ਉਹ ਤੁਹਾਨੂੰ ਜਿਹੜੀ ਤੁਹਾਨੂੰ ਸਪਿਰਿਟ ਆ, ਉਹ ਕਿੱਥੋਂ ਮਿਲਦੀ ਆ
ਅਸਲ ਦੇ ਵਿੱਚ? ਮਤਲਬ ਜਿਹੜੀ ਜਿੱਥੋਂ ਤੱਕ ਮਤਲਬ ਜਿਹੜੀ ਗੱਲ ਕੀਤੀ ਤੁਸੀਂ ਸਪਿਰਿਟ ਮਿਲਣ ਵਾਲੀ, ਉਸ ਤੋਂ ਪਹਿਲਾਂ ਵੀ ਜਿਹੜੀ ਉਹ ਮਤਲਬ ਫਰਕ ਹੀ ਪੈਂਦਾ ਇਸ ਗੱਲ ਦਾ, ਜਿਹੜੇ ਭਾਵਨਾ ਜੀ ਤਰੰਗ ਜੀ ਛਿੜਦੀ ਆ। ਅਸਲ ਵਿੱਚ ਮੇਰਾ ਕਹਿਣ ਦਾ ਮਤਲਬ, ਮੇਰਾ ਸੋਚਣ ਦਾ ਢੰਗ ਇਹ ਹੈ ਵੀ ਗੁਲਾਮਾਂ, ਜਿਵੇਂ ਕਿਸੇ ਨੇ ਕਿਹਾ, ਮੁੰਡਾ ਸ਼ਾਇਦ ਡਾਕਟਰ ਅੰਬੇਡਕਰ ਨੇ ਕਿਹਾ ਵੀ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ ਅਤੇ ਉਹ ਬਗਾਵਤ ਕਰ ਜਾਣਗੇ। ਮਤਲਬ ਜਿਹੜੇ ਵਿਚਾਰ ਹੈ, ਵਿਚਾਰ ਇੰਨੇ ਸ਼ਕਤੀਸ਼ਾਲੀ ਹੈ ਕਿ ਜੇ ਮਤਲਬ ਸਹੀ ਵਿਚਾਰ ਸਹੀ ਦਿਸ਼ਾ 'ਚ ਹੋ ਜਾਣ ਤਾਂ ਇੱਥੇ ਸਮਾਜਿਕ ਤਬਦੀਲੀ ਸਿਰਜੀ ਜਾ ਸਕਦੀ ਹੈ, ਸਮਾਜਿਕ ਤਬਦੀਲੀ ਆ ਸਕਦੀ ਹੈ। ਜਿਹੜਾ ਸਮਾਜਿਕ ਤਬਦੀਲੀ ਦਾ ਜਿਹੜਾ ਮੁੱਢ ਹੈ, ਉਹ ਵਿਚਾਰ ਹੈ। ਵਿਚਾਰਾਂ ਰਾਹੀਂ ਹੀ ਸਮਾਜ ਬਦਲਿਆ ਜਾ ਸਕਦਾ ਹੈ, ਅਤੇ ਇਹਨਾਂ 'ਚ ਐਡੀ ਮਹਾਨ ਸ਼ਕਤੀ ਹੈ ਜੇ ਮੋਟੀਵੇਟ ਕੀਤਾ ਜਾ ਸਕੇ।
ਤੁਸੀਂ ਡਾਕਟਰ ਅੰਬੇਦਕਰ ਦੀ ਗੱਲ ਕੀਤੀ ਹੈ, ਬਾਬੇ ਨਾਨਕ ਨੇ ਭਗਤ, ਜਿੰਨੇ ਭਗਤ ਹੋਏ ਆ ਬਹੁਤੇ, ਉਹਨਾਂ ਨੇ ਬੜਾ ਕਲੀਅਰ ਕੱਟ ਕਿਹਾ ਬਈ, ਉਹਨਾਂ ਨੇ ਉੱਚੀਆਂ ਜਾਤਾਂ ਨੂੰ ਵੰਗਾਰਿਆ ਵੀ ਜੇ ਤੁਸੀਂ ਇੰਨੇ ਉੱਚੇ ਸੁੱਚੇ ਆ ਤਾਂ ਤੁਸੀਂ ਹੋਰ ਰਸਤੇ ਕਿਉਂ ਨਹੀਂ ਆ, ਉਸੇ ਰਸਤੇ ਕਿਉਂ ਆਏ ਆ ਜਿਹੜੇ ਰਸਤੇ ਤੋਂ ਆਮ ਬੰਦਾ ਆਉਂਦਾ। ਪਰ ਸਾਡੇ ਪਿੰਡਾਂ ਦੇ ਵਿੱਚ ਅਜੇ ਵੀ 4-4, 3-3, 5-5 ਗੁਰਦੁਆਰੇ ਆ, ਅਤੇ ਪਿੰਡ ਦੇ ਜਿਹੜੇ ਦਲਿਤ ਨੇ, ਮਜ਼ਦੂਰ ਸੈਕਸ਼ਨ ਆ, ਉਹਨਾਂ ਦਾ ਵਸੇਬਾ ਇੱਕ ਉਸ ਥਾਂ ਦੇ ਉੱਤੇ ਆ ਜਿੱਧਰੋਂ ਉੱਚੇ ਘਰਾਂ ਦੀ ਹਵਾ ਉੱਧਰ ਨੂੰ ਜਾ ਸਕਦੀ ਆ ਅਤੇ ਉੱਧਰਲੀ ਨਹੀਂ ਆ ਸਕਦੀ। ਅਤੇ ਅਸੀਂ ਛੋਟਿਆਂ ਹੁੰਦਿਆਂ ਨੋਟ ਕੀਤਾ ਜੀ, ਛੋਟਿਆਂ ਹੁੰਦਿਆਂ, ਹੁਣ ਤਾਂ ਲੋਕ ਲੱਖ ਕਹੀ ਜਾਣ ਕਿਉਂਕਿ ਇੱਥੇ ਆ ਕੇ ਲੋਕਾਂ ਨੂੰ ਥੋੜ੍ਹੀ ਜਿਹੀ ਸਮਝ ਆ ਜਾਂਦੀ ਹੈ, ਲੰਗਰ ਦੇ ਵਿੱਚ ਵੀ ਜਿਹੜੇ ਵਿਹੜੇ ਵਾਲੇ ਬੱਚੇ ਹੁੰਦੇ ਸੀ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਸੀਗਾ ਗੁਰਦੁਆਰੇ ਜਦੋਂ ਅੱਡ ਸੀ। ਅੱਛਾ, ਉਹ ਅਕਾਲ ਤਖ਼ਤ ਤੋਂ ਵੀ ਆਰਡਰ ਇਹ ਆਉਂਦਾ ਵੀ ਗੁਰਦੁਆਰਾ ਇੱਕ ਹੋਣਾ ਚਾਹੀਦਾ, ਪਰ ਭਾਵਨਾ ਇਹ ਹੁੰਦੀ ਇੱਕ ਹੋਵੇ ਤਾਂ ਜੱਟਾਂ ਦਾ ਹੋਵੇ, ਬਾਕੀ ਸਾਰੇ ਗੁਰਦੁਆਰੇ ਉੱਥੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੱਕ ਲਈਆਂ ਜਾਣ। ਮਤਲਬ ਇਹੋ ਜਿਹੇ ਹਾਲਾਤਾਂ ਦੇ ਵਿੱਚ 500-400 ਸਾਲ ਤੋਂ ਸਟਰਗਲ ਚੱਲ ਰਿਹਾ, ਅਤੇ ਉਹਦਾ ਕੋਈ ਮਤਲਬ ਵੱਜਵਾਂ ਅਸਰ ਅਸੀਂ ਪੰਜਾਬ ਦੇ ਵਿੱਚ ਨਹੀਂ ਵੇਖਦੇ। ਇਹ ਲੋਕਾਂ ਨੇ ਇਹ ਸੋਚਿਆ ਸੀਗਾ ਵੀ ਆਮਦਨ ਉੱਤੇ ਹੋਣ ਦੇ ਨਾਲ, ਆਰਥਿਕਤਾ ਇੰਪਰੂਵ ਹੋਣ ਦੇ ਨਾਲ ਥੋੜ੍ਹਾ ਬਹੁਤ ਫਰਕ ਪਊਗਾ, ਪਰ ਉਹ ਠੱਪਾ ਲੱਗਣ ਲੱਗ ਗਿਆ। ਫਿਰ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਫਿਰ
ਅਸੀਂ, ਮੈਂ ਤਾਂ ਇੱਕ ਵਾਰੀ ਕਹਿੰਦਾ ਹੁੰਦਾ, ਗੁਰੂ ਘਰ ਅਤੇ ਸਕੂਲ ਸਾਡੇ ਵੱਖਰੇ। ਅਜੇ ਵੀ ਪ੍ਰੈਕਟੀਕਲ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਨੂੰ ਮੈਂ ਇੱਕ ਬੋਲੀ 'ਚ ਮਤਲਬ ਗੁੰਦਿਆ, ਗੁਰੂ ਘਰ ਅਤੇ ਸਕੂਲ ਸਾਡੇ ਵੱਖਰੇ, ਪਹਿਲਾਂ ਸਾਡੇ ਸਿਵੇ ਵੱਖ ਸੀ।
ਵਾਹ,
ਰੋਟੀ ਬੇਟੀ ਦੀ ਸਾਂਝ ਤੋਂ ਸੱਖਣਾ ਅਤੇ ਜੁਗੋ ਜੁਗ ਜੀਵੇ ਖਾਲਸਾ, ਜੁਗੋ ਜੁਗ ਜੀਵੇ
ਖਾਲਸਾ।
ਮਤਲਬ ਵਿਚਾਰਤਰਕ ਤੌਰ 'ਤੇ ਥੱਲੇ, ਪ੍ਰੈਕਟੀਕਲ ਤੌਰ 'ਤੇ ਕੋਈ ਫਰਕ ਨਹੀਂ। ਮਨੂਵਾਦੀ ਬ੍ਰਾਹਮਣਵਾਦੀ ਜਿਹੜੀ ਸੋਚ ਹੈ ਉਹ ਮਤਲਬ ਸਾਡੇ ਪਿੰਡਾਂ ਦੇ ਵਿੱਚ, ਸਿੱਖਾਂ ਦੇ ਵਿੱਚ ਖਾਸ ਤੌਰ 'ਤੇ, ਉਹ ਜੱਟਵਾਦ ਦਾ ਰੂਪ ਧਾਰ ਚੁੱਕੀ ਹੈ, ਜਿਹੜੀ ਕਿ ਉਹ ਨਾ ਮਨੂ ਸਿਮਰਤੀ ਨਾਲੋਂ ਤੇ ਇਸ ਕੋਈ ਫਰਕ ਨਹੀਂ, ਬੁਨਿਆਦੀ ਤੌਰ 'ਤੇ ਕੋਈ ਫਰਕ ਨਹੀਂ ਗਾ। ਪਰ ਜਿੱਥੇ ਲੋਕ ਮਤਲਬ ਸੋਚਣ ਲੱਗਦੇ ਨੇ, ਸਮਝਣ ਲੱਗਦੇ ਨੇ, ਉੱਥੇ ਮਤਲਬ ਉਹ ਬਗਾਵਤਾਂ ਉੱਠਦੀਆਂ ਨੇ।
ਬਿਲਕੁਲ ਜੀ, ਸਾਡੇ ਨਾਲ ਕੋਈ ਕੁਛ ਸੱਜਣ ਨੇ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ, ਤੇ ਜਗਸੀਰ ਉਹਨਾਂ ਨੂੰ ਸਤਿ ਸ਼੍ਰੀ ਅਕਾਲ, ਤੇ ਜੀ ਆ ਕੈਨੇਡਾ ਜੀ।
ਧੰਨਵਾਦ ਜੀ,
ਧੰਨਵਾਦ ਵੀਰ ਜੀ, ਧੰਨਵਾਦ, ਸ਼ੁਕਰੀਆ ਜੀ।
ਹਾਂਜੀ ਬਰਾੜ ਸਾਹਿਬ, ਸੁਣਿਆ ਸੀ, ਚਲੋ ਸਾਡਾ ਤਾਂ ਟੂਰਨਾਮੈਂਟ ਸੀ, ਇੱਕ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਸੀ, ਤੁਸੀਂ ਟਾਈਮ ਸਪੈਂਡ ਕਰਿਆ, ਸਾਡਾ ਸਾਥ ਦਿੱਤਾ, ਤੁਸੀਂ ਦਿਲੋਂ ਐਡ ਕੀਤੀ ਜਿਹਨੂੰ ਦਿਲੋਂ ਕਹਿੰਦੇ ਆ।
ਹਾਂਜੀ ਹਾਂਜੀ, ਬੋਲੋ ਵੀਰ ਜੀ, ਅਸੀਂ ਤਾਂ ਕਾਹਦੀ ਐਡ ਕਰਨੀ ਆ ਜੀ।
ਨਹੀਂ ਨਹੀਂ, ਜਿੱਦਾਂ ਤੁਸੀਂ ਜਿੱਥੇ ਵੀ ਰੇਡੀਓ ਤੇ ਬੋਲਿਆ, ਮੈਂ ਸੁਣਿਆ ਸੀ ਨਾ, ਚਲੋ ਤੁਸੀਂ ਆਏ, ਟਾਈਮ ਸਪੈਂਡ ਕੀਤਾ ਜੀ, ਚਲੋ ਕਿਉਂਕਿ ਹੁਣ ਤੁਸੀਂ ਚੇਂਜ ਦਾ ਕਹਿੰਦੇ ਸੀ, ਜਗਸੀਰ ਨੂੰ ਤੁਸੀਂ ਚੇਂਜ ਦਾ ਕਹਿੰਦੇ ਸੀ, ਜੇ ਤੁਸੀਂ ਇਹਨਾਂ ਦਾ ਨਾਂ ਇੱਕ ਰੇਡੀਓ ਤੇ ਮੈਂ ਸੁਣਿਆ ਸਪੈਸ਼ਲ ਤੁਸੀਂ ਇਹਨਾਂ ਦਾ ਨਾਂ ਲਿਆ, ਉਹ ਇਹਦਾ ਮਤਲਬ ਇਹੀ ਹੁੰਦਾ ਕਿ ਮੇਰੇ ਹਿਸਾਬ ਨਾਲ ਚੇਂਜ ਆ ਕੇ ਆਪਾਂ ਇਹਦੀ ਚੀਜ਼ ਸੁਣਨਾ ਚਾਹੁੰਦੇ ਹਾਂ। ਕਮੀਆਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ, ਸਰਪੰਚ ਵਾਲੀ ਗੱਲ ਹੋਊਗੀ, ਦੁੱਧ ਵਾਲੀ ਹੋਊਗੀ, ਇਹ ਆਪਾਂ ਨੂੰ ਪਤਾ ਸਾਰਿਆਂ ਨੂੰ ਆ ਵੀ ਉਹ ਸਰਕਾਰ ਦੇ ਜਿਹੜੇ ਕਾਂਗਰਸ ਵੇਲੇ ਉਹ ਦਲਾਲ ਬਣ ਜਾਂਦੇ ਆ, ਕਾਂਗਰਸ ਅਕਾਲੀਆਂ ਵੇਲੇ ਉਹ ਦਲਾਲ ਬਣ ਜਾਂਦੇ ਆ ਦੂਜੀ ਪਾਰਟੀਆਂ ਦੇ ਹਿਸਾਬ ਨਾਲ, ਹੈ ਨਾ। ਉਹ ਜਦੋਂ ਲੋਕ ਸੁਣਨ ਲੱਗ ਗਏ ਇਹ ਚੀਜ਼ ਨੂੰ, ਹੈ ਨਾ, ਕਿਉਂਕਿ ਆਮ ਹੁਣ ਆਪਾਂ ਨੂੰ ਪਤਾ ਕਿ ਟ੍ਰੈਡੀਸ਼ਨਲ ਗਾਇਕੀ ਚੱਲ ਰਹੀ ਆ, ਜਦੋਂ ਕੋਈ ਹਵਾ ਦੇ ਉਲਟ ਜਾਂ ਪਾਣੀ ਦੇ ਉਲਟ ਤੈਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਔਖਾ ਕੰਮ, ਹੈ ਨਾ, ਪਰ ਜੇ ਲੋਕ ਹੌਲੀ ਹੌਲੀ ਸਮਝਣਗੇ ਇਸ ਗਾਇਕੀ ਨੂੰ ਸੁਣਨ ਲੱਗਣਗੇ, ਹੈ ਨਾ ਜੀ। ਧੰਨਵਾਦ ਤੁਹਾਨੂੰ ਜੀ,
ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ। ਜਿਹੜੇ ਇਹ ਵੀਰ ਨੇ ਨਾ ਸਾਡੇ, ਦਰਸ਼ਨ ਗਿੱਲ, ਨਿਰਮਲ ਰੰਧਾਵਾ, ਮੈਂ ਹੁਣ ਨਾਂ ਲੈਣ ਲੱਗਾ ਤਾਂ ਲਿਸਟ ਬਹੁਤ ਲੰਬੀ ਹੋ ਜਾਣੀ ਆ, ਹੋਰ ਵੀ ਸਾਡੇ ਬਹੁਤ ਭਰਾ ਨੇ। ਇਹ 45ਵਾਂ ਇਹਨਾਂ ਦਾ, ਦੇਖੋ ਦੇਸ਼ ਭਗਤ ਸਪੋਰਟਸ ਕਲੱਬ, ਪਹਿਲਾਂ ਤਾਂ ਨਾਂ ਤੋਂ ਹੀ ਬੜਾ ਕਲੀਅਰ ਹੋ ਜਾਂਦਾ, ਫਿਰ ਭਗਤ ਸਿੰਘ ਦੇ ਨਾਂ ਦੇ ਉੱਤੇ ਪ੍ਰੋਗਰਾਮ ਕਰਦੇ ਨੇ, ਨਾਂ ਦੇ ਉੱਤੇ ਕਰਨ ਦਾ ਮਤਲਬ ਇਹ ਨਹੀਂ, ਇਹਨਾਂ 'ਚੋਂ ਬਹੁਤ ਸਾਰੇ ਵੀਰ ਨੇ ਉਹ ਯੂਨੀਅਨ ਰਾਹੀਂ ਜਾਂ ਕਿਸੇ ਨਾ ਕਿਸੇ ਸਮਾਜ ਸੇਵਾ ਦੇ ਚੰਗੇ ਕੰਮਾਂ ਰਾਹੀਂ ਲੋਕਾਂ 'ਚ ਆਲਰੇਡੀ ਮਤਲਬ ਉਹ ਉਹਨਾਂ ਦਾ ਨਾਂ ਹੈਗਾ। ਅਸੀਂ ਤਾਂ ਬਸ ਉਹਨਾਂ ਦਾ ਸੁਨੇਹਾ ਹੀ ਪਹੁੰਚਾਉਂਦੇ ਹਾਂ ਜੀ, ਬਸ ਜ਼ਬਾਨ ਹੈਗੀ ਸਾਡੇ ਕੋਲ, ਜ਼ਬਾਨ ਹਿਲਾਉਣ 'ਤੇ ਕਿਹੜਾ ਜ਼ੋਰ ਲੱਗਦਾ, ਉਹ ਮੇਰਾ ਖਿਆਲ 60-70 ਗ੍ਰਾਮ ਦੀ ਵੀ ਜ਼ਬਾਨ ਨਹੀਂ ਹੁੰਦੀ ਹੋਣੀ ਹੈ ਜੀ, ਉਹ ਰੇਡੀਓ 'ਤੇ ਆ ਕੇ ਹਿਲਾ ਦਈਦੀ, ਇੰਨੀ ਇਹਨੂੰ ਦੇਣ ਨਹੀਂ ਕਹਿੰਦੇ, ਅਸੀਂ ਆਪਦੀ ਡਿਊਟੀ ਨਿਭਾ ਰਹੇ ਹਾਂ ਦੋਸਤੋ, ਕੋਈ ਐਡੀ ਬਾਹਲੀ ਵੱਡੀ ਗੱਲ ਨਹੀਂ ਹੈ। ਹਾਂ, ਜਦੋਂ ਕਿਤੇ ਇਹੋ ਜਿਹੇ ਜਿਵੇਂ ਜਗਸੀਰ ਜੀਦਾ ਇਹੋ ਜਿਹੇ ਕੋਈ ਸੱਜਣ ਸਾਡੇ ਕੋਲ ਆਉਂਦੇ ਨੇ, ਸਾਨੂੰ ਵੀ ਚਾਅ ਚੜ੍ਹ ਜਾਂਦਾ ਵੀ ਚਲੋ ਇਹਨਾਂ ਦੀਆਂ ਗੱਲਾਂ ਜਿਹੜੀਆਂ ਲੋਕਾਂ ਸਾਹਮਣੇ ਪੇਸ਼ ਕਰੀਏ। ਬਾਕੀ ਵੀਰ ਜੀ, ਇਹ ਆ ਵੀ ਲੋਕ ਇਹ ਤੁਸੀਂ ਉਹ ਹੀ ਸੁਣੀਆਂ ਗੱਲਾਂ ਇਹਨਾਂ ਦੀਆਂ ਬੋਲੀਆਂ, ਬਹੁਤ ਵੱਡੀ ਗਿਣਤੀ 'ਚ ਲੋਕ ਨੇ ਜਿਨ੍ਹਾਂ ਨੇ ਨਹੀਂ ਸੁਣੀਆਂ ਹੋਈਆਂ, ਜੇ ਸੁਣ ਲੈਂਦੇ ਜਾਂ ਧਿਆਨ ਨਾਲ ਸੁਣ ਲੈਂਦੇ ਤਾਂ ਕਾਫੀ ਫਰਕ ਪੈ ਜਾਣਾ ਸੀ, ਕਿਉਂਕਿ ਇੱਥੇ ਸਾਡੇ ਬਹੁਤ ਵੱਡੀ ਗਿਣਤੀ 'ਚ ਲੋਕ ਨੇ। ਜਦੋਂ ਅਕਾਲੀ ਕਾਂਗਰਸੀ ਇੱਥੇ ਏਅਰਪੋਰਟ ਤੋਂ ਅਜੇ ਥੱਲੇ ਉਤਰਦੇ ਨੇ ਤਾਂ ਉਹਨਾਂ ਦੇ ਪੈਰਾਂ ਦੇ ਥੱਲੇ ਹੱਥ ਦਿੰਦੇ ਨੇ ਜੀ, ਉਹਨਾਂ ਦੀਆਂ ਵਡਿਆਈਆਂ ਹੀ ਕਰੀ ਜਾਂਦੇ ਨੇ। ਆਪਾਂ ਇੱਥੇ ਰੇਡੀਓ ਪ੍ਰੋਗਰਾਮ 'ਤੇ ਤੁਹਾਨੂੰ ਪਤਾ ਨਾ ਕਿਸੇ ਪੋਲੀਟੀਕਲ ਲੀਡਰ ਨੂੰ ਲੈ ਕੇ ਆਉਂਦੇ ਹਾਂ, ਨਾ ਕਿਤੇ ਇਹੋ ਜਿਹੇ ਬੰਦੇ ਨੂੰ ਲੈ ਕੇ ਆਉਂਦੇ ਹਾਂ ਜਿਹਦਾ ਕੋਈ ਮਤਲਬ ਸਮਾਜ ਵਿਰੋਧੀ ਰੋਲ ਹੋਵੇ, ਇੱਥੇ ਚੰਗੇ ਬੰਦਿਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰੀਦੀ ਆ। ਸਾਨੂੰ ਵੀ ਐਂ ਲੱਗਦਾ ਵੀ ਫਿਰ ਸਾਡਾ ਜਿਹੜਾ ਮਕਸਦ ਆ, ਸਾਡਾ ਉਦੇਸ਼ ਆ, ਸਫਲ ਹੋ ਜਾਂਦਾ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ।
ਅੱਜ ਲਿਪਟੀ ਵਿੱਚ ਕਰਮਾਂ ਦੇ ਐਸੀ ਲਿਪਟੀ ਲੇਪ ਇਹਨਾਂ ਨੇ ਅੱਖਿਆਂ ਨੂੰ ਚਲਿਆਉਣ ਲਈ ਸ਼ਰਧਾਵਾਨ ਬਣਾ ਤੇ ਲੋਕੀ ਸੋਚ ਦੀ ਥਾਂ ਤੇ ਚਰਨਾਂ ਦੇ। ਥੈਂਕ ਯੂ ਜੀ,
ਵਾਹ ਜੀ ਵਾਹ, ਧੰਨਵਾਦ ਤੁਹਾਡਾ। ਤੁਸੀਂ ਜਗਸੀਰ ਜੀ, ਡਾਕਟਰ ਅੰਬੇਦਕਰ ਦੀ ਗੱਲ ਜਿਹੜੀ ਕੀਤੀ ਆ, ਜਦੋਂ ਬੰਦਾ ਬੰਦੇ ਦੀ ਆਰਥਿਕਤਾ ਇੰਪਰੂਵ ਹੁੰਦੀ ਆ, ਜਦੋਂ ਬੰਦਾ ਵਧੀਆ ਥਾਂ ਦੇ ਉੱਤੇ ਜਾਂਦਾ ਜਿੱਥੇ ਪਾੜਾ ਘੱਟ ਆ, ਬੰਦਾ ਉੱਥੋਂ ਸਿੱਖਣ ਦੀ ਕੋਸ਼ਿਸ਼ ਕਰਦਾ। ਫੋਰ ਐਗਜ਼ਾਮਪਲ, ਇੱਥੇ ਸਾਡੇ ਦੇਸ਼ ਦੇ ਲੋਕ ਆ ਗਏ, ਚੰਗੀ ਗੱਲ ਆ, ਇੱਥੇ ਥੋੜ੍ਹੀ ਜਿਹੀ ਆਜ਼ਾਦੀ ਵੱਧ ਆ, ਪਰ ਹਾਲਾਂਕਿ ਹਾਲ ਤਾਂ ਇੱਥੇ ਵੀ ਉਹੀ ਆ ਜਿਵੇਂ ਤੁਸੀਂ ਬੋਲੀ ਰਾਹੀਂ ਕਹਿੰਦੇ ਆ ਕਿ ਚਿੜੀਆਂ ਨੂੰ ਹੱਕ ਵੋਟਾਂ ਦਾ, ਕਿਹੜੇ ਬਾਜਾਂ ਦੀ ਧਾਰ ਨੂੰ ਚੁਣਨਾ, ਇੱਥੇ ਵੀ ਬਾਜਾਂ ਦੀ ਧਾਰ ਨੂੰ ਮਤਲਬ ਚੁਣਨ ਦੀ ਗੱਲ ਆ ਜਿਹੜੀ ਚੱਲਦੀ, ਪਰ ਬਾਜ ਉਹੋ ਜਿਹੇ ਬਾਜ ਨਹੀਂ, ਇਹ ਚਲਾਕ ਕਿਸਮ ਦੇ ਬਾਜ ਨੇ ਸਾਡੇ ਪੋਲੀਟੀਕਲ ਲੀਡਰ। ਅਸੀਂ ਇੱਥੇ ਘੰਟਾ ਘੰਟਾ ਪ੍ਰੋਗਰਾਮ ਕਈ ਵਾਰੀ ਇਹੀ ਕਰਦੇ ਹਾਂ ਵੀ ਪੋਲੀਟੀਕਲ ਲੀਡਰ ਕਿਹੋ ਜਿਹੇ ਹੋਣੇ ਚਾਹੀਦੇ ਆ, ਡੈਮੋਕ੍ਰੇਸੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉੱਪਰੋਂ ਦੇਖਣ ਨੂੰ ਡੈਮੋਕ੍ਰੇਸੀ ਲੱਗਦੀ ਹੈ, ਪਰ ਡੈਮੋਕ੍ਰੇਸੀ ਦਾ ਮੁੱਢਲਾ ਮਕਸਦ ਇਹ ਸੀ ਵੀ ਜਿਹੜੀ ਪਾਵਰ ਆ ਨਾ, ਸੱਤਾ ਜਿਹੜੀ, ਇਹ ਲੋਕਾਂ ਦੇ ਲੈਵਲ 'ਤੇ ਚਲੀ ਜਾਵੇ, ਲੋਕਾਂ ਕੋਲ ਸੱਤਾ ਹੋਵੇ। ਇੱਥੇ ਤਾਂ ਜਿਹੜੀਆਂ ਪਾਰਟੀਆਂ ਵੀ ਨੇ ਸਾਡੀਆਂ, ਉਹ ਉੱਤੇ ਤੋਂ ਕੈਂਡੀਡੇਟ ਥੋਪ ਦਿੰਦੀਆਂ, ਨੋਮੀਨੇਟ ਕਰ ਦਿੰਦੇ, ਲੋਕਾਂ ਨੂੰ ਕਹਿਣਗੇ ਜੀ ਸਾਡੇ ਤਾਂ ਇਹੀ ਕੈਂਡੀਡੇਟ ਆ, ਲੋਕ ਵਿਚਾਰੇ ਕੀ ਕਰਨ, ਹੈ ਜੀ। ਇੱਥੇ ਵੀ ਕੁਝ ਪ੍ਰੋਬਲਮਸ ਇਹੋ ਜਿਹੀਆਂ ਜਿਹੜੀਆਂ ਪੰਜਾਬ 'ਚ ਬੈਠੀਆਂ ਦਿਸਦੀਆਂ ਨਹੀਂ, ਜੋਬਸ ਲਗਾਤਾਰ ਘੱਟ ਰਹੀਆਂ, ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਉਹ ਲੋਕਾਂ ਨੂੰ ਐਕਸਪਲੋਇਟ ਕਰ ਰਹੀਆਂ, ਮੁਨਾਫਾਖੋਰੀ ਬਹੁਤ ਵਧੀ ਜਾਂਦੀ ਹੈ, 50% ਤੋਂ ਉੱਤੇ ਲੋਕ ਨੇ ਜਿਹੜੇ ਪੇ ਚੈੱਕ ਟੂ ਪੇ ਚੈੱਕ ਰਹਿੰਦੇ ਨੇ, ਅਗਲੇ ਪੇ ਚੈੱਕ ਦੀ ਉਡੀਕ ਕਰਦੇ ਨੇ, ਤਾਂ ਉਹਨਾਂ ਦੀਆਂ ਲੋੜਾਂ ਮਹੀਨੇ ਦੀਆਂ, ਅਲੱਗ ਅਲੱਗ ਸਮਾਜਾਂ ਦੀਆਂ ਅਲੱਗ ਅਲੱਗ ਪ੍ਰੋਬਲਮਸ ਨੇ, ਪਰ ਇਹ ਮੁਕਾਬਲਤਨ ਫਿਰ ਵੀ ਖੁਸ਼ ਆ ਸਮਾਜ ਇਹ ਥੋੜ੍ਹਾ ਜਿਹਾ, ਕਿਉਂਕਿ ਰੋਟੀ ਪਾਣੀ ਦੀਆਂ ਸਹੂਲਤਾਂ ਚੰਗੀਆਂ ਨੇ, ਪਰ ਪ੍ਰੋਬਲਮਸ ਇੱਥੇ ਵੀ ਬਹੁਤ ਹੈਗੀਆਂ ਨੇ। ਅੰਬੇਦਕਰ ਦੀ ਗੱਲ ਇਹ ਹੈ ਵੀ, ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਲੋਕਾਂ 'ਚ ਉਹ ਦੂਜਿਆਂ ਨੂੰ ਕਹਿ ਦਿੰਦੇ ਆ ਵੀ ਫਲਾਨੇ ਰੰਗ ਵਾਲੇ, ਚਿੱਟੇ ਰੰਗ ਵਾਲੇ, ਫਲਾਨੇ ਵਾਲੇ ਸਾਨੂੰ ਨਫ਼ਰਤ ਕਰਦੇ ਨੇ, ਪਰ ਉਹ ਇੱਥੇ ਆ ਕੇ ਵੀ ਆਪ ਫੀਲ ਨਹੀਂ ਕਰਦੇ ਵੀ ਅਸੀਂ ਸਾਡਿਆਂ 'ਚੋਂ ਕਿੰਨਿਆਂ ਨੂੰ ਨਫ਼ਰਤ ਕਰਦੇ ਹਾਂ। ਇੱਥੇ ਵੀ ਗੁਰਦੁਆਰੇ ਅਲੱਗ ਨੇ, ਇੱਥੇ ਵੀ ਜਦੋਂ ਬੰਦਾ ਆਉਂਦਾ ਗੁਆਂਢੀ, ਉਹਨੂੰ ਇਹ ਪੁੱਛਿਆ ਜਾਂਦਾ ਨਵਾਂ ਇਮੀਗ੍ਰੈਂਟ ਆ ਜੇ, ਤੂੰ ਕਿਹੜੇ ਪਿੰਡੋਂ ਆ ਬਈ, ਅੱਛਾ
ਕੌਣ ਹੁੰਦੇ ਤੁਸੀਂ,
ਕੌਣ ਹੁੰਦੇ ਹੋ ਤੁਸੀਂ, ਅੱਛਾ 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 ਅੱਛਾ, ਫਿਰ ਤੁਸੀਂ ਤਾਂ ਫਿਰ ਉਹੀ ਹੁੰਦੇ ਹੋ ਨਾ ਜਿਹਨਾਂ ਦਾ ਘਰ ਉੱਧਰਲੇ ਪਾਸੇ ਆ, ਮਤਲਬ ਉਹ ਬੰਦੇ ਦੇ ਚਿਹਰੇ ਤੋਂ, ਬੰਦੇ ਦੀ ਗੱਲ ਤੋਂ, ਬੰਦੇ ਦੀ ਭਾਸ਼ਾ ਤੋਂ ਅੰਦਾਜ਼ਾ ਲਾ ਕੇ ਕਿਸੇ ਨਾਲ ਵੱਧ ਮੁਹੱਬਤ ਕਰਨ ਲੱਗ ਜਾਂਦੇ ਅਤੇ ਕਿਸੇ ਨਾਲ ਬੋਲਣਾ ਛੱਡ ਦਿੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਪਿਛੋਕੜ ਦਾ। ਮਤਲਬ ਅਸੀਂ ਆਪਣੇ ਸੰਸਕਾਰਾਂ ਦਾ ਟੋਕਰਾ ਚੱਕ ਕੇ ਇੱਥੇ ਲਿਆ ਕੇ ਉਹਦੇ ਜਿਹੜਾ ਜਿਹੜਾ ਕੁਛ ਪਿਆ ਹੁੰਦਾ ਇੱਥੇ ਖਿਲਾਰ ਦਿੰਦੇ ਹਾਂ, ਪਰ ਇੱਥੋਂ ਦੀਆਂ ਚੰਗੀਆਂ ਚੀਜ਼ਾਂ ਅਸੀਂ ਸਿੱਖਦੇ ਨਹੀਂ, ਬਹੁਤ ਘੱਟ ਸਿੱਖਦੇ ਹਾਂ ਜੀ।
ਸਹੀ ਸਹੀ ਗੱਲ, ਬਿਲਕੁਲ ਤੁਸੀਂ ਕਿਹਾ, ਠੀਕ ਹੈ ਗੱਲ। ਇਹ ਸਮਾਜ ਦੀ ਇਹ ਮਤਲਬ ਤ੍ਰਾਸਦੀ ਹੈ ਕਿ ਸਾਨੂੰ ਜਿਹੜੇ ਹੈਗੇ ਸੰਸਕਾਰ ਜਿਹੜੇ ਮਿਲੇ ਹੋਏ ਹੈ ਪਿਛਲੇ ਲੰਮੇ ਸਮੇਂ ਤੋਂ, ਮਨੂਵਾਦੀ ਜਿਹੜੀ ਪ੍ਰਵਿਰਤੀ ਹੈ, ਮਨੂਵਾਦੀ ਸੋਚ ਹੈ, ਬ੍ਰਾਹਮਣਵਾਦੀ ਸੋਚ ਹੈ, ਬ੍ਰਾਹਮਣਵਾਦੀ ਫਲਸਫਾ ਹੈ, ਉਹ ਸੋਚ ਸਾਡੇ ਖੂਨ ਦੇ ਵਿੱਚ ਸਦੀਆਂ ਤੋਂ ਰਲੀ ਹੋਈ।
ਇਹ ਬ੍ਰਾਹਮਣਵਾਦੀ ਫਲਸਫੇ ਨੂੰ ਸਮਝ ਲੈਂਦੇ ਤਾਂ ਇਕੱਲਾ ਹਿੰਦੂ ਧਰਮ 'ਚ ਆ, ਪਰ ਜਦੋਂ ਜਦੋਂ ਸਪੈਸ਼ਲੀ ਸਿੱਖ ਧਰਮ ਦੀ ਗੱਲ ਆਉਂਦੀ ਹੈ ਉਹ ਕਹਿਣਗੇ ਜਿਹਦਾ ਹਿੰਦੂਆਂ ਦੀਆਂ ਗੱਲਾਂ ਨੇ, ਹਾਲਾਂਕਿ
ਗੱਲਾਂ ਪਰ ਮਤਲਬ ਚੁੰਬੜੀਆਂ ਇਹਨਾਂ ਨੂੰ ਪਈਆਂ,
ਪੁਜਾਰੀਵਾਦ
ਚਿਮੜੀਆਂ ਹੋਈਆਂ।
ਬਿਲਕੁਲ ਬਿਲਕੁਲ,
ਉਹ ਮਤਲਬ ਜਿੱਥੋਂ ਤੱਕ ਜਿਹੜੀ ਸਮਾਜ ਦੀ ਗੱਲ ਕੀਤੀ ਵੀ ਇੱਥੇ ਵੀ ਜਿਹੜਾ ਹੈਗਾ ਪੂੰਜੀਵਾਦੀ ਪ੍ਰਬੰਧ ਹੈ, ਪੂੰਜੀਵਾਦੀ ਪ੍ਰਬੰਧ ਦੇ ਵਿੱਚ ਲੋਕਾਂ ਨੂੰ ਬਰਾਬਰਤਾ ਤਾਂ ਨਹੀਂ ਮਿਲੀ, ਜਿਹੜੀ ਬਰਾਬਰਤਾ ਜਦੋਂ ਮਿਲ ਗਈ ਫਿਰ ਮਤਲਬ ਇਹ ਹੋ ਸਕਦਾ ਹੈਗਾ ਵੀ ਜੇ ਬਰਾਬਰਤਾ ਸਮਾਜ ਦੇ ਵਿੱਚ ਆਵੇ ਫਿਰ ਮਤਲਬ ਹੈਗਾ ਜਾਤ ਪਾਤ ਖਤਮ ਹੋ ਸਕਦਾ, ਜਾਤੀ ਜਿਹੜੇ ਲੋਕਾਂ ਜਿਹੜੇ ਵਿਤਕਰੇ ਹੁੰਦੇ ਆ ਉਹ ਜਮਾਤੀ ਭਾਵਨਾ 'ਚ ਪ੍ਰਗਟ ਹੋਣ। ਇਹਨਾਂ ਨੂੰ ਜਮਾਤੀ ਤੌਰ 'ਤੇ ਲੋਕਾਂ ਨੂੰ ਵੰਡਣ ਵਾਸਤੇ ਇੱਕ ਹੈ ਤਾਂ ਮਜ਼ਦੂਰ ਸਾਰੇ, ਪਰ ਮਜ਼ਦੂਰਾਂ ਵਿੱਚ ਕਿੰਨੀਆਂ ਵੰਡੀਆਂ ਪਾਤੀਆਂ, ਧਰਮਾਂ ਦੀਆਂ, ਜਾਤਾਂ ਦੀਆਂ, ਉਹਨਾਂ ਦੀਆਂ ਸਮੱਸਿਆ ਨੂੰ ਤੋੜਤਾ।
ਬਿਲਕੁਲ,
ਇੱਕ ਤਰ੍ਹਾਂ ਦਾ ਬਹੁਤ ਵੱਡਾ ਮਤਲਬ ਹਥਿਆਰ ਆ ਉਹਨਾਂ ਕੋਲ ਲੋਕਾਂ ਨੂੰ ਵੰਡਣ ਦਾ, ਲੋਕਾਂ ਦੇ ਵਿੱਚ ਨਫ਼ਰਤ ਕ੍ਰੀਏਟ ਕਰਨ ਦਾ। ਜਦੋਂ ਵੀ ਲੋੜ ਹੁੰਦੀ ਹੈ ਉਸ ਇਸ ਨਫ਼ਰਤ ਨੂੰ ਕੈਸ਼ ਕਰਦੇ ਨੇ, ਆਪਦੀ ਸੱਤਾ ਨੂੰ ਕਾਇਮ ਰੱਖਦੇ ਨੇ। ਸੱਤਾ ਨੂੰ ਕਾਇਮ ਰੱਖਣ ਵਾਸਤੇ ਕਿ ਬਹੁਤ ਵੱਡਾ ਹਥਿਆਰ ਹੈ ਜਿਹੜੇ ਸ਼ਰਮਾਏ ਦੇ ਪ੍ਰਬੰਧ ਦਾ।
ਇਹਦਾ ਮਤਲਬ ਤੁਸੀਂ ਜਦੋਂ ਲਿਖਦੇ ਹੋ ਤੁਸੀਂ ਨਿਰਪੱਖ ਹੋ ਕੇ ਨਹੀਂ ਲਿਖਦੇ, ਤੁਸੀਂ ਉਹਨਾਂ ਲੋਕਾਂ ਦਾ ਪੱਖ ਲੈਂਦੇ ਹੋ, ਤੁਹਾਡੀ ਕਲਮ ਉਹਨਾਂ ਲੋਕਾਂ ਦੇ ਪੱਖ 'ਚ ਖੜਦੀ ਆ ਜਿਹੜੇ ਲੋਕ ਦਬੇ ਕੁਚਲੇ ਜਾ ਰਹੇ, ਤੁਸੀਂ ਉਹਨਾਂ ਦੀ ਗੱਲ ਹੀ ਕਰਦੇ ਹੋ।
ਬਿਲਕੁਲ, ਬਿਲਕੁਲ ਉਹਨਾਂ ਲੋਕਾਂ ਦੀ ਕਰਨੀ ਚਾਹੀਦੀ ਆ ਜਿਹੜਾ ਹਮਲਾਵਰ ਹੁੰਦਾ, ਉਹਦੇ ਹੱਕ ਦੇ ਵਿੱਚ ਨਹੀਂ ਖੜਦੀਆਂ ਕਦੇ ਵੀ ਕਲਮਾਂ। ਜਿਹੜੇ ਪੀੜਤ ਹੁੰਦੇ ਨੇ ਉਹਨਾਂ ਦੀ ਗੱਲ ਕਰਨੀ ਚਾਹੀਦੀ ਆ।
ਬਿਲਕੁਲ ਜੀ, ਇੱਕ ਕਾਲਰ ਸਾਡੇ ਨਾਲ ਕਾਫੀ ਦੇਰ ਤੋਂ ਨੇ, ਉਹਨਾਂ ਦੀ ਗੱਲ ਸੁਣ ਲਈ, ਫਿਰ ਆਪਾਂ ਬ੍ਰੇਕ ਲੈ ਕੇ ਜਗਸੀਰ ਜੀ ਨਾਲ ਹੋਰ ਥੋੜੀਆਂ ਜਿਹੀਆਂ ਗੱਲਾਂ ਕਰਾਂਗੇ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਹਾਂਜੀ ਡਾਕਟਰ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਰਾਵਾਂ, ਡਾਕਟਰ ਸਾਹਿਬ ਨੂੰ ਵੀ
ਸਤਿ ਸ਼੍ਰੀ ਅਕਾਲ ਜੀ।
ਮੈਂ ਕਹਿੰਦਾ ਜੀ ਬੜਾ ਫਰਕ ਨਹੀਂ, ਇੱਥੇ ਵੀ ਰਹਿ ਗਿਆ, ਹੁਣ ਇੱਥੇ ਵੀ ਬ੍ਰੈਂਟਨ 'ਚ ਸ਼ੁਰੂ ਹੋਣ ਜਾ ਰਿਹਾ ਕੰਮ। ਡਾਕਟਰ ਸਾਹਿਬ ਆਜ਼ਾਦੀ ਦੀ ਗੱਲ ਕਰਦੇ ਆ, ਇੱਥੇ ਵੀ ਗਲੀਆਂ 'ਚ ਹੁਣ ਕੰਮ ਸ਼ੁਰੂ ਹੋ ਜਾਣਾ ਕਿ ਕਹੋ ਭਾਰਤ ਮਾਤਾ ਦੀ ਜੈ, ਫਿਰ ਉੱਥੋਂ ਫਿਰ ਗੈਸ ਕਰਨਗੇ ਤੁਸੀਂ।
ਬਿਲਕੁਲ ਬਿਲਕੁਲ, ਠੀਕ ਆ ਤੁਹਾਡੀ ਗੱਲ ਜੀ,
ਧੰਨਵਾਦ ਜੀ ਤੁਹਾਡਾ। ਇੱਥੇ ਪ੍ਰੋਬਲਮ ਪੰਜਾਬ ਦੇ ਨਸ਼ਿਆਂ ਦੀ ਗੱਲ ਕਰਦੇ, ਇੱਥੇ ਸਾਡੀਆਂ ਗਲੀਆਂ ਦੇ ਵਿੱਚ, ਸਾਡੇ ਸਕੂਲਾਂ ਦੇ ਵਿੱਚ ਨਸ਼ਾ ਜਿਹੜਾ ਉਹ ਹੈਗਾ ਜੀ, ਅਤੇ ਪੁਲਿਸ ਵਾਲੇ ਫੜਦੇ ਨਹੀਂ ਜੀ। ਸਾਡੇ ਬੜੀਆਂ ਪ੍ਰੋਬਲਮਸ ਨੇ, ਚੋਰੀ ਹੋ ਜਾਂਦੀ ਹੈ, ਅਤੇ ਆਹ ਪਿੱਛੇ ਜੇ ਥੋੜ੍ਹੇ ਜਿਹੇ ਦਿਨ ਹੋ ਗਏ ਪੁਲਿਸ ਚੀਫ ਅਤੇ ਸਾਡੇ ਮੇਅਰ ਆਏ ਸੀ ਬਰੈਂਪਟਨ ਦੇ, ਕਹਿੰਦੇ ਜੀ ਟਾਊਨ ਹਾਲ ਮੀਟਿੰਗ ਕਰ ਰਹੇ ਹਾਂ ਪਾਰਕ ਦੇ ਵਿੱਚ, ਪ੍ਰੋਬਲਮਾਂ ਦੱਸੋ। ਦੱਸੀਏ ਕਿ ਰੋਜ਼ ਚੋਰੀ ਹੁੰਦੀ ਆ, ਦਿਨ ਦਿਹਾੜੇ ਟੋ ਟਰੱਕ ਬੈਕ ਮਾਰ ਕੇ ਅਤੇ ਸੋਨਾ ਚੱਕ ਕੇ ਲੈ ਜਾਂਦੇ ਆ, ਘਰਾਂ 'ਚ ਚੋਰੀਆਂ ਹੋ ਜਾਂਦੀਆਂ, ਪੁਲਿਸ ਬਿਲਕੁਲ ਨਹੀਂ ਫੜਦੀ। ਇੱਕ ਤਾਂ ਉਦਾਹਰਨ ਆ ਜੀ ਖਾਸ, ਮੈਂ ਇੱਥੇ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਬਈ ਕਿਸੇ ਬੰਦੇ ਦਾ ਟਰੱਕ ਚੋਰੀ ਹੋ ਗਿਆ, ਹਾਲਾਂਕਿ ਮੈਨੂੰ ਇਹ ਗੱਲ ਦਾ ਬਾਅਦ ਦੇ ਵਿੱਚ ਪਤਾ ਲੱਗਿਆ, ਅਤੇ ਪੁਲਿਸ ਰੋਕ ਦਿੰਦੀ ਆ ਵੀ ਟਰੱਕ ਤੁਹਾਡਾ ਉੱਥੇ ਖੜ੍ਹਾ, ਪਰ ਹਾਲ ਦੀ ਘੜੀ ਚੱਕਣਾ ਨਹੀਂ ਤੁਸੀਂ। ਅੱਛਾ, ਉਹ ਤਾਂ ਚੋਰ ਖੜ੍ਹਾ ਕਰ ਗਏ, ਉਸ ਤੋਂ ਬਾਅਦ ਚੋਰ ਜਾਂਦਾ, ਉਹ ਚਾਬੀ ਲਾਉਂਦਾ, ਉਹ ਚੱਕ ਕੇ ਲੈ ਜਾਂਦਾ। ਬੰਦਾ ਜਿਹੜਾ ਅਸਲੀ ਮਾਲਕ ਆ ਉਹ ਪੁਲਿਸ ਦਾ ਡਿਸਿਪਲਨ ਮੰਨਦਾ ਹੈ ਵੀ ਪੁਲਿਸ ਨੇ ਮੈਨੂੰ ਰੋਕਿਆ ਵੀ ਮੈਂ ਨਹੀਂ ਚੱਕਣਾ ਅਜੇ, ਅਤੇ ਚੋਰ ਆਰਾਮ ਨਾਲ ਆਉਂਦਾ, ਚੋਰ ਸਾਹਿਬ ਚੱਕ ਕੇ ਲੈ ਜਾਂਦੇ ਨੇ। ਅਤੇ ਮਤਲਬ ਪਤਾ ਨਹੀਂ ਜੀ ਪੁਲਿਸ ਕਿਸ ਤਰੀਕੇ ਨਾਲ ਆਪਰੇਟ ਕਰਦੀ, ਹੋ ਸਕਦਾ ਪੁਲਿਸ ਦਾ ਆਪਣਾ ਲੌਜਿਕ ਹੋਵੇ ਪਿੱਛੇ ਕੋਈ, ਪਰ ਲੋਕਾਂ ਦੇ ਵਿੱਚ ਇਹ ਇੰਪ੍ਰੈਸ਼ਨ ਜਾ ਰਿਹਾ ਬਈ ਪੁਲਿਸ ਆ ਜਿਹੜੀ ਉਹ ਕ੍ਰਿਮੀਨਲਸ ਦੇ ਉੱਤੇ ਕਾਰਵਾਈ ਨਹੀਂ ਕਰਦੀ, ਉਹਨਾਂ ਦੇ ਹੱਥ ਬੰਨੇ ਹੋਏ ਆ, ਜਾਂ ਪੁਲਿਸ ਅਫਸਰ ਡਰਦੇ ਆ, ਜਾਂ ਉਹਨਾਂ ਨੂੰ ਇਹ ਡਰ ਲੱਗਦਾ ਵੀ ਸਾਡੇ 'ਤੇ ਬਾਅਦ ਦੇ ਵਿੱਚ ਕੇਸ ਨਾ ਕਰ ਦੇਣ। ਮੈਂ ਖੁਦ ਦੋ ਕੇਸਾਂ ਦੇ ਵਿੱਚ ਮਤਲਬ ਮੇਰੇ ਅੱਖੀਂ ਦੇਖਣ ਦੀਆਂ, ਮੈਂ ਉਹਨਾਂ ਦਾ ਵਿਟਨੈਸ ਹਾਂ ਜੀ। ਪੁਲਿਸ ਵਾਲੇ ਨੂੰ ਚੋਰਾਂ ਦੇ ਫੋਨ ਨੰਬਰ ਦਿੱਤੇ ਗਏ, ਸਾਹਮਣੇ ਸਮਾਨ ਚੱਕ ਕੇ ਲੈ ਕੇ ਗਏ, 8-9 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਕੁਛ ਨਹੀਂ ਕੀਤਾ ਗਾ। ਯਾਨੀ ਇਹ ਠੀਕ ਆ ਵੀ ਪੰਜਾਬ ਪੁਲਿਸ ਆ ਜਿਹੜੀ ਉਹ ਕੁੱਟਦੀ ਆ ਜਿਹੜਾ ਰਿਪੋਰਟ ਦਰਜ ਕਰਾਉਣ ਜਾਂਦਾ, ਕਿਉਂਕਿ ਤਾਂ ਤੋਂ ਜ਼ੋਰ ਹੁੰਦਾ। ਇੱਥੇ ਪੁਲਿਸ ਆ ਜਿਹੜੀ ਬ੍ਰੈਂਪਟਨ ਦੇ ਵਿੱਚ ਖਾਸ ਕਰਕੇ, ਪੁਲਿਸ ਕੁਛ ਨਹੀਂ ਕਰਦੀ ਜੀ। ਪੀਲ ਰੀਜਨ ਦੇ ਵਿੱਚ ਪੁਲਿਸ ਆ ਜਿਹੜੀ ਬੜੀ ਆਰਾਮ ਨਾਲ ਬੈਠੀ ਆ, ਜਿਵੇਂ ਉੱਥੇ ਕਹਿ ਦਿੰਦੇ ਆ ਜੀ ਪੀ ਪੁਲਿਸ ਅਫਸਰ ਆ ਉਹਦੀ ਇੰਨੀ ਧਾਂਕ ਆ ਜੀ, ਉਹ ਮਤਲਬ ਉਹ ਇਮਾਨਦਾਰ ਬੰਦੇ ਦੀ ਸਪੋਰਟ ਕਰਦਾ ਅਤੇ ਕ੍ਰਿਮੀਨਲ ਨੂੰ ਨੱਥ ਪਾਉਂਦਾ। ਇਹ ਗੱਲਾਂ ਬਹੁਤ ਦੂਰ ਦੀਆਂ ਨੇ ਇਹ ਜੀ, ਇਹ ਕਹਾਣੀਆਂ ਪੰਜਾਬ ਦੇ ਵਿੱਚ ਸੁਣਾਈਆਂ ਜਾਂਦੀਆਂ, ਪਰ ਇਹਨਾਂ 'ਚ ਸੱਚਾਈ ਨਹੀਂ ਹੈਗੀ।
ਅਸਲ ਵਿੱਚ ਹਾਲਾਤ ਇਹ ਬਣੇ ਪਏ ਆ, ਮੇਰਾ ਦੇਸ਼ ਘਟਾਲਿਆਂ ਦੀ ਧਰਤੀ ਨਿਤ ਨਵਾਂ ਘਟਾਲਾ ਸੁਣਦੇ ਹਾਂ, ਮੇਰਾ ਦੇਸ਼ ਘਟਾਲਿਆਂ ਦੀ ਧਰਤੀ ਨਿਤ ਨਵਾਂ ਘਟਾਲਾ ਸੁਣਦੇ ਹਾਂ, ਚੋਰਾਂ ਸੰਗ ਕੁੱਤੀ ਰਲੀ ਹੋਈ ਅਸੀਂ ਵੋਟਾਂ ਪਾ ਕੇ ਚੁਣਦੇ ਹਾਂ, ਅਸੀਂ ਵੋਟਾਂ ਪਾ ਕੇ ਚੁਣਦੇ।
ਕੀ ਬਾਤ ਆ ਜੀ, ਲਓ ਜੀ ਛੋਟੀ ਜਿਹੀ ਬ੍ਰੇਕ ਲੈ ਕੇ
P for popular, P for pizza,
P for pella,
pella,
हाँ जी ना दूजा ना तीजा, खाओ हमेशा number one popular pizza,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भई बच्चिया ते जवाना नू ही नहीं, ए ता साडी बेबे नू भी पता है।
आहो जी भूख लगी है बाली, ते कमाओ नंबर
9058744242
905-874-4242 पॉपुलर पिज्जा।
यूनाइटेड ग्रुप ऑफ कंपनी तो संदेश लेके हाजिर हाँ जेडे मेरे वीर एज एड लाइसेंस और 2 साल का एक्सपीरियंस है एज ए ड्राइवर या ब्रोकर काम करना चाहते हो नवे ट्रकों के उत्ते साडे को ब्रांड न्यू ट्रक पहुंचे ने तुसी होम डिपू ना लॉबलॉज ना कैनेडियन टायर ना कैनेडा पोस्ट के नाल काम कर सकते हो एजैक्स कैम्ब्रिज ब्रैम्पटन मिसिसागा विंडसर मॉन्ट्रियल किसी भी स्टेशन तो काम स्टार्ट कर सकते हो असी $21 तो $27 तक तुहानू सिटी दे विच पे करते हैं ब्रांड न्यू ट्रकों के उत्ते सारिया शिफ्टां अवेलेबल ने मॉन्ट्रियल के सारे पास नू राउंड ट्रिप अवेलेबल ने आटवा नू एक दिन के ट्रिप के एज ए ड्राइवर या ब्रोकर बहुत वधिया पैसा बना सकते हो हर एक सैटरडे असं ओपन हाउस लाने 10 to 3 बजे तक साड़ी ग्लिडन की लोकेशन के उत्ते साडा हैड ऑफिस है 101 ग्लिडन रोड ब्रैम्पटन गुरद्वारा साहब के कोल है ज़्यादा जानकारी लिए तुसी कॉल कर सकते हो 905-453-1400 905-453-1400 अपलाई टुडे एंड स्टार्ट योर वर्क टुमारो यूनाइटेड ग्रुप ऑफ कंपनी।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ 1783 ਐਲਬੀਅਨ ਰੋਡ ਬਿਗ ਬੌਸ ਫਰਨੀਚਰ 416-675-8988 ਬਿਗ ਬੌਸ। ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਮਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ।
एक बार फिर निघा स्वागत तुहाडा। प्रदीप गोयल जी का नाम याद रखना जी, जे तुसी कारां दी सब तो सस्ती इंश्योरेंस कराने हो ऑलरेडी तुहाडी इंश्योरेंस कितने ना कितने चलती हो रिन्यूअल आने वाली होनी है ते तुसी वो जिहड़ी ऑलरेडी किश्त दे रहे हो महीने की वह कंपैरिजन कर लियो इधरों तुहाडे 25-30-40-50-100 तक महीने का बच सकता जी। ਤੁਸੀਂ ਹੁਣੇ ਉਹਨਾਂ ਤੋਂ ਨੋ ਓਬਲੀਗੇਸ਼ਨ ਕੋਟੇਸ਼ਨ ਲਓ ਜੀ ਪ੍ਰਦੀਪ ਗੋਇਲ ਜੀ ਤੋਂ 647-278-5003 ਅਤੇ ਜੇ ਨਵੇਂ ਆਏ ਹੋ ਤੁਸੀਂ ਨਵੇਂ ਇਮੀਗ੍ਰੈਂਟ ਆਏ ਹੋ ਤੁਹਾਡੀ ਕੋਈ ਕੰਪਨੀ ਇੰਸ਼ੋਰੈਂਸ ਨਹੀਂ ਕਰ ਰਹੀ ਐਕਸੀਡੈਂਟ ਹੋ ਗਿਆ ਡੀਮੈਰਿਟ ਪੁਆਇੰਟ ਵੱਧ ਗਏ ਅਤੇ ਪੁਰਾਣੀ ਕੰਪਨੀ ਨੇ ਜਵਾਬ ਦਿੱਤਾ ਫਿਰ ਵੀ ਪ੍ਰਦੀਪ ਗੋਇਲ ਨੂੰ ਕਾਲ ਕਰ ਲਿਓ 647-278-5003 ਇਹਨਾਂ ਦਾ ਨੰਬਰ ਆ। ਅਤੇ ਜੇ ਦੋਸਤੋ ਘਰ ਵਿਆਹ ਸ਼ਾਦੀ ਦਾ ਮੌਕਾ ਮਹਿਮਾਨ ਜ਼ਿਆਦਾ ਆਏ ਨੇ ਹੋਟਲ 'ਚ ਨਹੀਂ ਰਹਿਣਾ ਚਾਹੁੰਦੇ ਤਾਂ ਫਿਰ ਤੁਸੀਂ ਸ਼ੋਰਟ ਟਰਮ ਰੈਂਟਰਾਂ ਨਾਲ ਕੋਂਟੈਕਟ ਕਰ ਲਿਓ। ਇਹ ਜੀ ਇਹਨਾਂ ਦੇ ਘਰ ਦੇ ਵਿੱਚ ਕਾਫੀ ਰੂਮਸ ਨੇ ਜੀ, ਬੜਾ ਸਪੇਸ਼ੀਅਸ ਘਰ ਹੈਗਾ, 1 acre ਦੇ ਵਿੱਚ ਲੋਟ ਆ ਇਹ, ਅਤੇ ਤੁਸੀਂ ਇਹਨਾਂ ਨਾਲ 2-2.5-3-4 ਮਹੀਨੇ ਪਹਿਲਾਂ ਕੋਂਟੈਕਟ ਕਰ ਲਿਓ, ਹਮੇਸ਼ਾ ਬੁੱਕ ਰਹਿੰਦੇ ਨੇ 647-824-1418। ਸ਼ੋਰਟ ਟਰਮ ਆ ਜੀ, 5-7-10 ਦਿਨਾਂ ਵਾਸਤੇ, ਇਹ ਨਹੀਂ ਵੀ 5-7 ਮਹੀਨਿਆਂ ਵਾਸਤੇ, 2-4 ਦਿਨਾਂ ਵਾਸਤੇ, 5-7-10 ਦਿਨਾਂ ਵਾਸਤੇ ਵੱਧ ਤੋਂ ਵੱਧ ਸ਼ੋਰਟ ਟਰਮ ਰੈਂਟਲ 647-824-1418। ਮੈਂ ਕਿਤੇ ਆਪਣਾ ਸੁਨੇਹਾ ਦੇਣਾ ਨਾ ਭੁੱਲ ਜਾਂ ਦੋਸਤੋ, ਵਾਕਆਊਟ ਬੇਸਮੈਂਟ ਵਾਲੇ ਘਰ ਨੇ ਜਿਹੜੇ ਮਿਸੀਸਾਗਾ ਦੇ ਵਿੱਚ ਡੈਰੀ ਅਤੇ ਮੈਕਲੋਗਲਨ ਦੇ ਇੰਟਰਸੈਕਸ਼ਨ 'ਤੇ ਹੈਗੇ ਨੇ ਜੀ ਨਵੇਂ ਘਰ। ਜੇ ਕਿਸੇ ਸੱਜਣ ਨੇ ਇਹਦੇ ਫਲੋਰ ਪਲੈਨਸ ਵੇਖਣੇ ਨੇ ਬਾਹਰੋਂ ਕਿਵੇਂ ਲੱਗਦੇ ਨੇ ਅਤੇ ਉਹ ਵੇਖਣਾ ਅਤੇ ਫਿਰ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 647-384-3636 ਮੇਰਾ ਨੰਬਰ 6473008436। ਇਸੇ ਤਰ੍ਹਾਂ ਬ੍ਰੈਂਪਟਨ 'ਚ ਨਵੇਂ ਘਰ ਹੈਗੇ ਨੇ, ਤੁਸੀਂ ਹੈਰਾਨ ਹੋਵੋਗੇ, ਸੈਮੀ ਡਿਟੈਚਡ 1500 square feet ਦੇ ਘਰ ਨੇ ਜਿਹੜੇ 685,000 ਤੋਂ ਸ਼ੁਰੂ ਹੁੰਦੇ ਨੇ ਅਤੇ 3500 square feet ਦੇ ਘਰ ਨੇ ਜਿਹੜੇ ਉਹ 1,050,000 10,50,000 ਤੋਂ ਸ਼ੁਰੂ ਹੁੰਦੇ ਨੇ। ਸੰਪਰਕ ਕਰ ਲਿਓ 6473008436। ਆਪਣੀ ਪ੍ਰੋਪਰਟੀ ਕੋਈ ਵੇਚਣੀ ਆ, ਕੋਈ ਬਿਜ਼ਨਸ ਲੈਣਾ ਚਾਹੁੰਦੇ ਹੋ, $10,000-12,000 ਮਹੀਨੇ ਦਾ ਕਮਾਉਣਾ ਚਾਹੁੰਦੇ ਹੋ ਬਿਜ਼ਨਸ ਲੈ ਕੇ ਤੁਸੀਂ, ਅਤੇ ਵਧੀਆ ਬਿਜ਼ਨਸ ਹੈਗੇ ਨੇ ਜੀ ਫੋਰ ਸੇਲ, ਸੰਪਰਕ ਕਰ ਲਿਓ 647-384-3636 ਮੇਰਾ ਨੰਬਰ। ਅਤੇ ਸਾਡੇ ਨਾਲ ਜਗਸੀਰ ਜੀ ਦਾ ਜੀ ਹੈਗੇ ਨੇ ਜੀ, ਕੁਝ ਦੇਰ ਦੇ ਲਈ ਅਸੀਂ ਇਹਨਾਂ ਤੋਂ ਬੋਲੀਆਂ ਅਤੇ ਗੀਤ ਸੁਣਦੇ ਹਾਂ। ਮੇਰੀ ਬੇਨਤੀ ਹੈ ਜੀ, ਕੋਈ ਤਰਕਸ਼ੀਲ ਬੋਲੀਆਂ ਜਾਂ ਕੋਈ ਬਾਬਿਆਂ ਦਾ ਗੀਤ ਇਹੋ ਜਿਹਾ ਕੋਈ ਸੁਣਾ ਕੇ ਜ਼ਰੂਰ ਜਾਓ ਜੀ।
ਮੈਂ ਤੁਹਾਨੂੰ ਸੁਣਾਉਣ ਲੱਗਾ ਗੀਤ ਜੀ, ਮਹਿਲ ਮਨਾਰੇ ਸਿਰ ਜਿੰਨੇ ਕੁੱਲੀਆਂ 'ਤੇ ਟਾਰਿਆ ਨੇ, ਮਹਿਲ ਮਨਾਰੇ ਸਿਰ ਜਿੰਨੇ ਕੁੱਲੀਆਂ 'ਤੇ ਟਾਰਿਆ ਨੇ, ਜ਼ਿੰਦਗੀ ਨਰਕ ਬਣਾਤੀ ਸੁਰਗਾਂ ਦੇ ਲਾ।
ਵਾਹ, ਜ਼ਿੰਦਗੀ ਨਰਕ ਬਣਾਤੀ ਸੁਰਗਾਂ ਦੇ ਲਾ ਰਹੇ ਨੇ।
ਸਾਨੂੰ ਬਾਬਿਆਂ ਵੱਲੋਂ ਬੜੇ ਪ੍ਰਵਚਨ ਸੁਣਾਏ ਜਾਂਦੇ ਨੇ ਕਿ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ, ਪਰ ਬਾਬੇ ਆਪ ਕਿਹੋ ਜਿਹੀਆਂ ਰੁੱਖੀਆਂ ਮਿੱਸੀਆਂ ਖਾਂਦੇ ਨੇ ਇਹ ਤੁਹਾਨੂੰ ਸਭ ਨੂੰ ਪਤਾ।
ਬਿਲਕੁਲ ਜੀ।
ਲਿਖੀ ਕਦੇ ਨਹੀਂ ਮਿਟਦੀ ਹਰਦਮ ਬਾਬੇ ਆਉਂਦੇ ਆ, ਲਿਖੀ ਕਦੇ ਨਹੀਂ ਮਿਟਦੀ ਹਰਦਮ ਬਾਬੇ ਆਉਂਦੇ ਆ ਪਰ ਬਾਡੀ ਗਾਰਡ ਆ ਬਾਝੋਂ ਆਪ ਨਾ ਮੁੱਤਣ ਜਾਂਦੇ ਆ।
ਸਾਰਾ ਕੁਝ ਲਿਖਿਆ ਹੋਇਆ ਆਪ ਡਰਦੇ ਆ ਬਿਲਕੁਲ ਬਿਲਕੁਲ।
ਸੋ ਇਸ ਤਰ੍ਹਾਂ ਦੀ ਜਿਹੜੀ ਬਾਬਾਵਾਦ ਹੈ ਡੇਰਾਵਾਦ ਹੈ ਸਰਕਾਰਾਂ ਦਾ ਪਾਲਿਆ ਹੋਇਆ ਉਹ
ਬਿਲਕੁਲ। ਆਪਣੇ ਕੋਲ 2 ਮਿੰਟ ਨੇ ਜੀ ਹੁਣ
ਹਾਂ ਪਾਲਿਆ ਚਲੋ
ਬਿਲਕੁਲ ਸੁਣਾਓ ਖਰਗੀਤ। ਹਾਂਜੀ
ਮਹਿਲ ਮਨਾਰੇ ਸਿਰਜੇ ਨੇ ਕੁੱਲੀਆਂ ਤੇ ਟਾਰਿਆਂ ਨੇ ਮਹਿਲ ਮਨਾਰੇ ਸਿਰਜੇ ਨੇ ਕੁੱਲੀਆਂ ਤੇ ਟਾਰਿਆਂ ਨੇ ਜ਼ਿੰਦਗੀ ਨਰਕ ਬਣਾ ਦਿੱਤੀ ਸੁਰਗਾਂ ਦੇ ਲਾਰਿਆਂ ਨੇ ਜ਼ਿੰਦਗੀ ਨਰਕ ਬਣਾ ਦਿੱਤੀ ਸੁਰਗਾਂ ਦੇ ਲਾਰਿਆਂ ਨੇ ਸਬਰਾਂ ਦੀ ਕੁੱਟ ਪਰਲਾ ਇਹ ਕਰਮਾਂ ਦੇ ਗੇੜੇ ਨੇ ਨਰਕ ਸੁਰਗ ਨੂੰ ਦੱਸੋ ਵੇਖਿਆ ਪੜੂਏ ਕਿਹੜੇ ਨੇ ਭਰੀ ਦਿਮਾਗ ਚ ਤੂੜੀ ਹਏ ਭਰੀ ਦਿਮਾਗ ਚ ਤੂੜੀ ਵਹਿਮ ਦੇ ਢੋਲ ਨਗਾਰਿਆਂ ਨੇ ਜ਼ਿੰਦਗੀ ਨਰਕ ਬਣਾ ਦਿੱਤੀ ਸੁਰਗਾਂ ਦੇ ਲਾਰਿਆਂ ਨੇ ਜ਼ਿੰਦਗੀ ਨਰਕ ਬਣਾ ਦਿੱਤੀ ਸੁਰਗਾਂ ਦੇ ਲਾਰਿਆਂ ਨੇ।
ਵਾਹ ਜੀ ਵਾਹ ਕਿਆ ਬਾਤ ਹੈ। ਇੱਕ ਕੋਈ ਨਾਮਦਾਨ ਦਿੰਦੇ ਹੁੰਦੇ ਨੇ ਜੀ ਬਾਬੇ, ਬਸ ਮਿੰਟ ਆਪਣੇ ਕੋਲ ਅੱਧਾ ਕੁ ਰਹਿ ਗਿਆ, ਉਹਦੇ ਬਾਰੇ ਵੀ ਸੁਣਾ ਦਿਓ ਕੁਛ।
ਸਾਨੂੰ ਆਖਦੇ ਨੇ ਰਾਮ ਨਾਮ ਲੁੱਟ ਲੋ, ਸਾਨੂੰ ਆਖਦੇ ਨੇ ਸਾਨੂੰ ਆਖਦੇ ਨੇ ਰਾਮ ਨਾਮ ਲੁੱਟ ਲੋ ਤੇ ਆਪ ਬਾਬੇ ਮੌਜਾ ਲੁੱਟਦੇ ਸਾਨੂੰ ਆਖਦੇ ਬਾਬਾ ਜਹਾਜ ਤੇ ਤਰੀਕਾਂ ਭੁਗਤੇ ਬਾਬਾ ਜਹਾਜ ਤੇ ਬਾਬਾ ਜਹਾਜ ਤੇ ਤਰੀਕਾਂ ਭੁਗਤੇ ਓਏ ਨਾਮ ਦਾ ਜਹਾਜ ਛੱਡ ਕੇ ਬਾਬਾ ਜਹਾਜ ਤੇ।
ਕਿਆ ਬਾਤ ਹੈ, ਬੜਾ ਚੰਗਾ ਲੱਗਿਆ ਜਗਸੀਰ ਜੀ ਤੁਸੀਂ ਆਏ ਇੱਥੇ ਅਤੇ ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਹੋ, ਛੇਤੀ ਮੁੜ ਜਾਣਾ, ਧੰਨਵਾਦ ਤੁਹਾਡਾ, ਤੁਸੀਂ ਬਿਜ਼ੀ ਸਕੈਜੂਲ 'ਚੋਂ ਛੋਟੀ ਜਿਹੀ ਰਿਕੁਐਸਟ 'ਤੇ ਟਾਈਮ ਕੱਢਿਆ, ਮਿਹਰਬਾਨੀ ਬਹੁਤ ਬਹੁਤ। ਅਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਆਮ ਲੋਕਾਂ ਦੀਆਂ ਪ੍ਰੋਬਲਮ ਦੇ ਸੰਬੰਧੀ ਉਹਨਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਲਿਖਦੇ ਰਹੋਗੇ। ਮਿਹਰਬਾਨੀ ਜੀ,
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਮਿਹਰਬਾਨੀ ਜੀ, ਇਹ ਸਨ ਜਗਸੀਰ ਜੀ ਦਾ। ਸਾਨੂੰ ਕਾਲਸ ਕਾਫੀ ਆ ਰਹੀਆਂ ਸੀ ਜੀ, ਅੰਮ੍ਰਿਤ ਢਿੱਲੋਂ ਜੀ ਦੀ ਕਾਲ ਆ ਰਹੀ ਆ, ਹੋਰ ਸੱਜਣ ਕਾਲ ਕਰ ਰਹੇ ਨੇ, ਪਰ ਤੁਹਾਨੂੰ ਪਤਾ ਸਮਾਂ ਬੜਾ ਲਿਮਿਟਡ ਹੁੰਦਾ ਜੀ। ਅਤੇ ਅੱਜ ਸ਼ਾਮ ਨੂੰ ਇਹ ਪੰਜਾਬ ਟੀਵੀ 'ਤੇ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਅੱਜ ਦੀ ਚਰਚਾ, ਉਹਦੇ 'ਤੇ ਲਾਈਵ ਹੋਣਗੇ, ਉੱਥੇ ਕੁਝ ਹੋਰ ਗੱਲਾਂ ਬਾਤਾਂ ਜਗਸੀਰ ਜੀ ਦੇ ਨਾਲ ਕਰਾਂਗੇ ਜੀ। ਖੈਰ ਦੋਸਤੋ, ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸੁਣਨ ਲਈ ਬਹੁਤ ਬਹੁਤ ਧੰਨਵਾਦ, ਅਤੇ ਜਗਸੀਰ ਜੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ।
ਮੇਰੇ ਵੱਲੋਂ ਵੀ ਤੁਹਾਡੇ ਸਮੁੱਚੇ ਅਦਾਰੇ ਦਾ ਧੰਨਵਾਦ, ਜਿਨ੍ਹਾਂ ਨੇ ਸਾਡੇ ਇਹਨਾਂ ਬੋਲਾਂ ਨੂੰ ਸਾਡੇ ਵਿਚਾਰਾਂ ਨੂੰ ਮਤਲਬ ਪੰਜਾਬੀ ਸਰੋਤਿਆਂ ਤੱਕ ਪਹੁੰਚਾਇਆ। ਅਤੇ ਆਸ ਕਰਦਾ ਹੈ ਕਿ ਤੁਸੀਂ ਇਸ ਤਰ੍ਹਾਂ ਜਿਹੜੀ ਕੀ ਹੈ ਚਰਚਾ ਛੇੜਦੇ ਰਹੋਗੇ ਤਾਂ ਕਿ ਇਹ ਤਰੰਗਾਂ ਫੁੱਟਦੀਆਂ ਰਹਿਣ।
ਬਹੁਤ
ਬਹੁਤ ਸ਼ੁਕਰੀਆ।
ਮਿਹਰਬਾਨੀ ਜੀ, ਇਹ ਦੇਸ਼ ਭਗਤ ਸਪੋਰਟਸ ਕਲੱਬ ਵਾਲਿਆਂ ਦੇ ਸੱਦੇ 'ਤੇ ਉਹਨਾਂ ਦੀ ਮਿਹਨਤ ਦੇ ਨਾਲ ਉਹਨਾਂ ਦੀਆਂ ਕੀਤੀਆਂ ਕੋਸ਼ਿਸ਼ਾਂ ਦੇ ਸਦਕਾ ਜਗਸੀਰ ਜੀ ਇੱਥੇ ਆਏ ਸੀ ਜੀ ਕੁਝ ਦਿਨਾਂ ਲਈ, ਅਤੇ ਵਿੱਚੋਂ ਦੀ ਸਾਨੂੰ ਮਿਲ ਗਿਆ ਵਕਤ, ਅਸੀਂ ਉਹ ਵਕਤ ਦਾ ਫਿਰ ਭਰਪੂਰ ਫਾਇਦਾ ਉਠਾਇਆ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour. Friday, November 1st, CAA Centre, Toronto. Tickets available online, Suleika and Hangama City.
This is Rehan Siddiqui presenting the Junoon Comeback Tour. Only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Toronto, don't miss the only show in Canada. An event by Extreme Media.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month. Visit hp.ca या अपने नजदीकी HP रिटेलर।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀਨ ਦੁਖੀਆਂ ਦੇ ਦਰਦੀ ਦਇਆ ਦੇ ਪੁੰਜ ਗਰੀਬਾਂ ਰੋਗੀਆਂ ਅਤੇ ਨਿਆਸਰਿਆਂ ਦਾ ਆਸਰਾ ਬਣੇ ਉਹਨਾਂ ਦੀ ਯਾਦ ਨੂੰ ਸਮਰਪਿਤ ਪ੍ਰਦਰਸ਼ਨੀ ਅਤੇ ਪੈਦਲ ਮਾਰਚ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਦਰਸ਼ਨੀ 27 ਅਤੇ 28 ਜੁਲਾਈ ਨੂੰ ਲੱਗੇਗੀ। ਪੈਦਲ ਮਾਰਚ ਸਧਾਰਨ ਪਾਠ ਦੇ ਭੋਗ ਉਪਰੰਤ 10 ਵਜੇ ਸਵੇਰੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਆਰੰਭ ਹੋਵੇਗੀ। ਅਸੀਂ ਆਪ ਜੀ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕਰਦੇ ਹਾਂ। ਜਾਣਕਾਰੀ ਲਈ 905-450-9664। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ